ਬਦਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ ਸੰਚੰਤ ਬਿਖਿਆ ਸ਼ਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ ਸੰਚੰਤ ਬਿਖਿਆ ਸ਼ਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਪੇਖੰਦੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ ਹਰ ਬਿਸਰੈ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਪੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਪੰਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਬਖਿਆਨ ਡੰਡੋਤ ਬੰਦਨ ਅਨਿਕ ਬਾਤ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕੱਲ ਮੰਜੀ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਦੇ ਪਵਿੱਤਰ ਦਰਬਾਰ ਵਿੱਚੋਂ ਆਏ ਹੋਏ ਹੁਕਮ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਪਵਿੱਤਰ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਜੈਤ ਸ੍ਰੀ ਕੀ ਵਾਰ ਹੈ, ਜੋ ਇਸ ਦੀ ਹਜ਼ੂਰ ਨੇ ਦਸਵੀਂ ਪੌੜੀ ਨਾਲ ਦੋ ਸ਼ਲੋਕ ਦਰਜ ਕੀਤੇ ਨੇ। ਇਹ ਸਤਿਗੁਰੂ ਨੇ ਅੱਜ ਹੁਕਮ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਗ 708 ਜਿਸ ਉੱਪਰ ਇਹ ਅੰਮ੍ਰਿਤ ਬੋਲ ਦਰਜ ਕੀਤੇ ਗਏ ਨੇ। ਜੈਤ ਸ੍ਰੀ ਕੀ ਵਾਰ ਅੰਦਰ ਸਤਿਗੁਰੂ ਨੇ 20 ਪੌੜੀਆਂ ਉਚਾਰਨ ਕੀਤੀਆਂ ਨੇ ਤੇ ਸਤਿਗੁਰੂ ਨੇ ਕਿਰਪਾ ਕਰਕੇ ਇੱਕ ਇੱਕ ਪੌੜੀ ਨਾਲ ਦੋ ਦੋ ਸ਼ਲੋਕ ਰੱਖੇ ਨੇ। ਭਾਵਾਂ ਕਿ ਸਰਲੇਖ ਸਿਰਫ ਇੱਕੋ ਹੀ ਆਉਂਦਾ ਹੈ ਸ਼ਲੋਕ, ਇਸ ਵਾਰ ਦੀ ਪ੍ਰਾਰੰਭਤਾ ਵਿੱਚ ਵਾਰ ਸ਼ਲੋਕਾਂ ਨਾਲ ਹੈ। ਇਹਦਾ ਭਾਵ ਇਹ ਵੇ ਕਿ ਇਸ ਵਾਰ ਦੀਆਂ ਪੌੜੀਆਂ ਦੇ ਉਚਾਰਨ ਕਰਨ ਵਾਲੇ ਵੀ ਧੰਨ ਗੁਰੂ ਅਰਜਨ ਦੇਵ ਜੀ ਨੇ, ਔਰ ਇਹਨਾਂ ਪੌੜੀਆਂ ਨਾਲ ਜੋ ਸ਼ਲੋਕ ਦਰਜ ਕੀਤੇ ਗਏ ਨੇ ਇਹਨਾਂ ਸ਼ਲੋਕਾਂ ਦੇ ਉਚਾਰਨ ਕਰਤਾ ਵੀ ਪੰਚਮ ਗੁਰਦੇਵ ਨੇ। ਤੇ ਇਸ ਸਾਰੀ ਵਾਰ ਦੇ ਅੰਦਰ ਤਕਰੀਬਨ ਹਰ ਪੌੜੀ ਨਾਲ ਜਿਹੜੇ ਸ਼ਲੋਕ ਆਏ ਨੇ, ਸ਼ਲੋਕਾਂ ਵਿੱਚ ਹਜ਼ੂਰ ਨੇ ਜੋ ਸਿਧਾਂਤ ਦਿੱਤਾ ਹੈ ਤੇ ਅਗਲਾ ਸ਼ਲੋਕ ਔਰ ਪੌੜੀ ਉਸੇ ਹੀ ਸ਼ਲੋਕ ਦੀ ਵਿਆਖਿਆ ਕਰਦੇ, ਉਸੇ ਦਾ ਹੀ ਵਿਸਤਾਰ ਹੈ। ਜਿਵੇਂ ਅੱਜ ਗੁਰਦੇਵ ਨੇ ਬਖਸ਼ਿਸ਼ ਕੀਤੀ, ਅੱਜ ਦੇ ਇਸ ਹੁਕਮ ਵਿੱਚ 4 ਬਚਨ ਪਹਿਲੇ ਸ਼ਲੋਕ ਵਿੱਚ ਕੀਤੇ ਨੇ। ਹਜ਼ੂਰ ਦੇ ਅੰਮ੍ਰਿਤ ਬੋਲਾਂ ਅਨੁਸਾਰ ਇੱਕ ਰਾਜ, ਦੂਸਰਾ ਧਨ, ਤੀਸਰਾ ਸਰੀਰ ਦੀ ਸੁੰਦਰਤਾ, ਔਰ ਚੌਥਾ ਆਪਣੀ ਕੁੱਲ ਦਾ ਜਿਹੜਾ ਬੰਦੇ ਨੂੰ ਅਹੰਕਾਰ ਹੈ। ਹਜ਼ੂਰ ਕਹਿੰਦੇ ਨੇ ਇਹ ਭੁਲੇਖੇ ਵਿੱਚ ਇਨਸਾਨ ਤੁਰਿਆ ਫਿਰਦਾ ਹੈ ਕਿ ਇਹ ਕੋਈ ਚੀਜ਼ ਵੀ ਇਹਦੇ ਨਾਲ ਨਿਭਣ ਵਾਲੀ ਨਹੀਂ। ਫਿਰ ਮੈਂ ਬੇਨਤੀ ਕਰਾਂ, ਜੋ ਅਰਜ਼ ਕਰਨੀ ਚਾਹੁੰਦਾ ਕਿ ਅੱਜ ਦੀ ਵਿਚਾਰ ਦਾ ਵਿਸ਼ਾ ਇਹ ਹੈ, ਨਾ ਰਾਜ, ਨਾ ਰੂਪ, ਨਾ ਧਨ, ਨਾ ਉੱਚੀ ਕੁੱਲ ਦਾ ਮਾਨ, ਔਰ ਜਿਤਨੀ ਮਰਜ਼ੀ ਪਾਪ ਕਰ ਕਰਕੇ ਬੰਦੇ ਨੇ ਦੌਲਤ ਇਕੱਠੀ ਕੀਤੀ ਹੋਵੇ, ਇਸ ਸੰਸਾਰ ਤੋਂ ਤੁਰ ਲੱਗਿਆਂ ਇੱਕ ਕੌਡੀ ਵੀ ਇਸ ਬੰਦੇ ਦੇ ਨਾਲ ਨਹੀਂ ਜਾਣੀ। ਇਸ ਅੰਮ੍ਰਿਤ ਬੋਲ ਨੂੰ ਅੱਜ ਆਪਾਂ ਵਿਚਾਰਨ ਦਾ ਯਤਨ ਕਰਾਂਗੇ, ਔਰ ਦੂਸਰਾ ਇਸ ਅਸਥਾਨ ਦੀ ਮਰਿਆਦਾ ਅਨੁਸਾਰ ਅੱਜ ਕੱਤੇ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਕੱਤਕ ਦੀ, ਅਤੇ ਜੋ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਵਿੱਚ ਸਾਨੂੰ ਉਪਦੇਸ਼ 12 ਮਾਝ ਵਿੱਚ ਦ੍ਰਿੜ ਕਰਾਇਆ, ਉਸ ਪਵਿੱਤਰ ਪਦੇ ਦੇ ਅਖਰੀ ਅਰਥ ਵੀ ਜ਼ਰੂਰ ਵਿਚਾਰੇ ਜਾਣਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਕਿਰਪਾ ਕਰਕੇ ਬਖਸ਼ੋ ਆਸੀਸ, ਕੋਈ ਵੀ ਰਸਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ੇ ਹੋਏ ਨਾਮ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਆਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ।
ਹਜ਼ੂਰ ਨੇ ਇਸ ਪੌੜੀ ਦੇ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਰਾਜ ਕਪਟੰ। ਕਪਟ ਦਾ ਅਰਥ ਕਰਾਂਗੇ ਛਲ ਰੂਪ, ਧੋਖਾ ਦੇਣ ਵਾਲਾ। ਹੋਰ ਸੌਖਾ ਅਰਥ ਕਰਾਂਗੇ ਕਪਟ ਦਾ ਅਰਥ ਕਿ ਦਿਸਦਾ ਕੁਝ ਹੋਵੇ ਅਤੇ ਅੰਦਰੋਂ ਅਸਲੀਅਤ ਕੁਝ ਹੋਰ ਮਿਲੇ। ਕਪਟ ਦੇ ਅਰਥ ਬੜੇ ਸੌਖੇ ਇਹ ਬਣਨਗੇ। ਰਾਜ ਕਪਟੰ, ਹਜ਼ੂਰ ਕਹਿੰਦੇ ਨੇ ਜਿਹੜਾ ਇਨਸਾਨ ਕੋਲ ਰਾਜ ਭਾਗ ਹੈ, ਸੱਚ ਇਹ ਵੀ ਇੱਕ ਛਲ ਰੂਪ ਹੈ, ਇਸ ਨੇ ਵੀ ਇੱਕ ਦਿਨ ਚਲੇ ਜਾਣਾ। ਛਲ ਦਾ ਅਰਥ ਹੈ ਕਿ ਜਿਹੜਾ ਹਕੀਕਤ ਵੀ ਜੋ ਦਿਸ ਰਿਹਾ ਹੈ, ਜੋ ਨਜ਼ਰ ਆ ਰਿਹਾ, ਇਹਦਾ ਰਿਜ਼ਲਟ, ਇਹਦਾ ਨਤੀਜਾ ਅਖੀਰ 'ਤੇ ਕੁਝ ਹੋਰ ਨਿਕਲੇ। ਰਾਜ ਵੀ ਛਲ ਰੂਪ ਹੈ, ਇਨਸਾਨ ਦੇ ਤਨ ਦਾ ਰੂਪ ਸੁੰਦਰਤਾ ਇਹ ਵੀ ਛਲ ਰੂਪ ਹੈ। ਤੀਸਰਾ ਸ਼ਬਦ ਵਰਤਿਆ ਧਨ, ਇਕੱਠੀ ਕੀਤੀ ਕੋਈ ਦੌਲਤ ਪਾਪਾਂ ਨਾਲ ਇਹ ਵੀ ਛਲ ਰੂਪ ਹੈ। ਅਤੇ ਜਿਸ ਬੰਦੇ ਨੂੰ ਆਪਣੀ ਕੁੱਲ ਦਾ ਅਹੰਕਾਰ ਹੈ, ਆਪਣੀ ਬਿਰਾਦਰੀ ਦਾ ਅਹੰਕਾਰ ਹੈ, ਆਪਣੀ ਜਾਤ ਦਾ ਅਹੰਕਾਰ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕੁੱਲ ਦਾ ਅਹੰਕਾਰ ਵੀ ਛਲ ਰੂਪ ਹੈ। ਫਿਰ ਬੇਨਤੀ ਸਰਵਣ ਕਰਿਓ ਕਿ ਚਾਰ ਬਚਨਾਂ ਜਾਂ ਹਜ਼ੂਰ ਨੇ ਕਹੇ, ਰਾਜ, ਜੋਬਨ ਰੂਪ, ਧਨ ਅਤੇ ਆਪਣੀ ਕੁੱਲ ਦਾ ਅਹੰਕਾਰ, ਇਹ ਛਲਾਵੇ ਮਾਤਰ ਹਰ ਚੀਜ਼ ਬਿਣਸਣ ਵਾਲੀ ਹੈ।
ਸੰਚੰਤ ਵਿਖਿਆ ਛਲੰ ਛਿਦਰੰ।
ਹਜ਼ੂਰ ਕਹਿੰਦੇ ਨੇ ਸਚੰਤ ਵਿਖਿਆ ਛਲੰ ਛਿਦਰੰ। ਸਚੰਤ ਦਾ ਅਰਥ ਹੈ ਇਕੱਠੀ ਕਰਨੀ। ਗੁਰਮੁਖੋ ਅਖਰੀ ਅਰਥਾਂ ਵੱਲ ਜ਼ਰੂਰ ਤਵੱਜੋ ਦਿਆ ਕਰੋ ਵਿਸਤਾਰ ਦੇ ਨਾਲ ਨਾਲ, ਕਿਉਂਕਿ ਆਪਣਾ ਮਕਸਦ ਜੋ ਹੁਕਮ ਗਾਇਆ ਹੈ ਉਸ ਦੇ ਅਖਰੀ ਅਰਥ ਸਮਝਣੇ, ਫਿਰ ਉਹਦੇ ਵਿਸਤਾਰ ਵੀ ਜਾਣਾ ਹੈ। ਹਜ਼ੂਰ ਕਹਿੰਦੇ ਨੇ ਕਿ ਇਨਸਾਨ ਕਰ ਕੀ ਰਿਹਾ ਹੈ, ਇਹ ਆਪਣੇ ਵੱਲੋਂ ਇਸ ਧਨ ਪਦਾਰਥ ਨੂੰ ਇਕੱਠਿਆਂ ਕਰਦਾ ਹੈ। ਸਚੰਤ ਵਿਖਿਆ ਛਲੰ ਛਿਦਨ, ਇੱਥੇ ਬੇਨਤੀ ਕਰਾਂ ਕਿ ਦੌਲਤ ਇਕੱਠੀ ਕਰਦਾ ਹੈ ਛਲ ਕਰਕੇ, ਅਤੇ ਜੇ ਛਿਦਰ ਦੇ ਅਖਰੀ ਅਰਥ ਕਰਾਂਗੇ ਤਾਂ ਇਹਦੇ ਅਰਥ ਹੋਣਗੇ ਸੁਰਾਖ। ਦੇਖੋ ਇਹਦੇ ਅਰਥ ਕੀ ਬਣਨਗੇ। ਫਿਰ ਛਿਦਰ ਦਾ ਅਰਥ ਬਣੇਗਾ ਦੋਖ, ਦੋਖ ਦਾ ਅਰਥ ਕਰਾਂਗੇ ਪਾਪ। ਉਹ ਇਨਸਾਨ ਜੋ ਤੂੰ ਪਾਪ ਕਰ ਕਰਕੇ ਇਸ ਦੌਲਤ ਨੂੰ ਦਿਨ ਰਾਤ ਇਕੱਠਿਆਂ ਕਰਦਾ ਹੈ।
ਨਾਨਕ ਬਿਨ ਹਰ ਸੰਗ ਨਾ ਚਾਲ ਤੇ।
ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਤੇਰੇ ਕੋਲ ਰਾਜ ਹੋਵੇ, ਤੇਰੇ ਕੋਲ ਰੂਪ ਹੋਵੇ, ਤੇਰੇ ਪਾਸ ਧਨ ਹੋਵੇ, ਤੇਰੇ ਕੋਲ ਉੱਚਾ ਘਰਾਣਾ, ਉੱਚਾ ਖਾਨਦਾਨ ਹੋਵੇ, ਤੂੰ ਪਾਪ ਕਰ ਕਰਕੇ ਬਹੁਤ ਸਾਰੀ ਮਾਇਆ ਇਕੱਠੀ ਕੀਤੀ ਹੋਵੇ, ਪਰ ਯਾਦ ਰੱਖੀ ਨਾਨਕ ਬਿਨ ਹਰ ਸੰਗ ਨਾ ਚਾਲ ਤੇ, ਕੇਵਲ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਕੌਡੀ ਵੀ ਤੇਰੇ ਨਾਲ ਨਹੀਂ ਜਾਣੀ। ਇਸ ਪਹਿਲੇ ਸ਼ਲੋਕ ਦਾ ਵਿਸਤਾਰ ਹੀ ਅਗਲਾ ਸ਼ਲੋਕ ਔਰ ਪੌੜੀ ਹੈ। ਇਸ ਕਰਕੇ ਦਾਸ ਇਸ ਨੂੰ ਆਰੰਭ ਵਿੱਚ ਇਹ ਬੇਨਤੀ ਇਸੇ ਸ਼ਲੋਕ ਦੀ ਆਪਾਂ ਕਥਾ ਜੇ ਵਿਸਤਾਰ ਨਾਲ ਕਰਾਂਗੇ ਅਤੇ ਮੁਕੰਮਲ ਅਗਲਾ ਸ਼ਲੋਕ ਔਰ ਪੌੜੀ ਇਸੇ ਦੇ ਵਿੱਚ ਹੀ ਆ ਜਾਣਗੇ, ਪਰ ਅਖਰੀ ਅਰਥ ਆਪਾਂ ਉਹਨਾਂ ਦੇ ਵੀ ਕਰਾਂਗੇ ਸ਼ਲੋਕ ਔਰ ਪੌੜੀ ਦੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਜਿੱਥੇ ਹਜ਼ੂਰ ਨੇ ਧਨ ਸ਼ਬਦ ਦੀ ਵਰਤੋਂ ਕੀਤੀ ਹੈ, ਦੌਲਤ ਰੂਪ ਅੰਦਰ, ਪਦਾਰਥਾਂ ਦੇ ਰੂਪ ਅੰਦਰ, ਉੱਥੇ ਹਜ਼ੂਰ ਨੇ ਧਨ ਦੇ ਨਾਲ ਨਾਲ ਇਹਦੇ ਲਈ ਇੱਕ ਸ਼ਬਦ ਵਿਖਿਆ ਵੀ ਵਰਤਿਆ ਹੈ, ਉਹਦੇ ਅਰਥ ਵੀ ਆਪਾਂ ਮਾਇਆ ਕਰਨੇ ਖਾਂ। ਤੀਸਰਾ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹਜ਼ੂਰ ਨੇ ਮਾਇਆ ਵੀ ਵਰਤਿਆ ਹੈ, ਕਿਉਂਕਿ ਅੱਜ ਦਾ ਪ੍ਰਕਰਨ ਹੀ ਇਹ ਵੇ, ਮਾਇਆ ਸ਼ਬਦ ਵੀ ਵਰਤਿਆ ਹੈ। ਪਰ ਬਾਣੀ ਵਿੱਚ ਮਾਇਆ ਲਈ ਕਈ ਐਸੇ ਸ਼ਬਦ ਵਰਤੇ ਗਏ ਨੇ ਕਿ ਜਿੱਥੋਂ ਇਹਦੀ ਉਹ ਸ਼ਕਤੀ ਪ੍ਰਗਟ ਹੁੰਦੀ ਦਿਸਦੀ ਹੈ ਕਿ ਇਨਸਾਨ ਦੇ ਅੰਦਰ ਨੂੰ ਕਿੰਨਾ ਕੁ ਖੁਆਰ ਕਰਦੀ ਹੈ। देखो आरंभ विच थोड़ी जी भूमिका अर्ज करनी चाहांगा। एक पासड़ हो के विचार नहीं, गुरु ग्रंथ साहिब दी बाणी विच माया ली शब्द नागनी वरत्या, माया ली शब्द सरपणी वरत्या, माया ली शब्द ठगनी वरत्या, माया ली शब्द हजूर ने डायन वरत्या। ते हैरानगी दी गल कि जिस कबीर साहब ने नाको काटी कानो काटी क्या, जिन्हां ने माया नू सरपणी क्या, जिन्हां ने माया नू नागनी क्या, ते उन्हां ने अपनी बाणी विच माया ली एक शब्द सुहागण भी वरत्या। वह सुहागण शब्द भी वरदे, डायन सरपणी सुहागण शब्द भी। पहली बेनती ए कि देखो माया असल च गुरु ग्रंथ साहिब दे शब्द की रोशनी विच की है। भावें कि शंकर जी ने आदि शंकराचार्य ने माया की अपनी परिभाषा दी, पर असी गुरु ग्रंथ साहिब की बाणी का ओट आसरा लेना है, ना कि किसी अन मत विच दित्ती कोई माया की परिभाषा की आपां व्याख्या करनी है, क्योंकि बाणी ने बड़ा सरल साडे लई काम कर दिता। हुण जिवें एक शब्द कह भरम, ते जे आपां किसे वेदांती नूं पुछिए ते उह भरम दे अर्थ अपने ढंग नाल करेगा, ते जे गुरु ग्रंथ साहिब विचों पढ़ना होवे ते एक तुक विच भरम दे अर्थ हो जांदे ने। माधवे क्या कही है भ्रम ऐसा, जैसा मानिया होए ना तैसा। कहिंदे ने भरम की डेफिनेशन ए वे कि जो कुछ दिसदा पिया है उहदे नज़दीक जाइए ते दिसदे होए दी थां ते असलीयत कुछ होर नज़र आए, इनू भरम कहा जाता है। फिर मैं शब्द दोहरा देना कि जो कुछ नज़र आ रहा है दूरों दिस रहा है, कोल जाइए तो हकीकत असलीयत कुछ होर प्रगट हो जाए। उदाहरण के तौर पर कि दूरों सड़क के उत्ते पानी दियां लहरां आउंदियां दिसदियां ने, ते ज्यों ज्यों नज़दीक जाइए पानी तो है नहीं, दरअसल वह जमीन दे विच्चों सूरज दियां किरणां दी तपश नाल धरती तपदी हुई है, तो उहदे अग सानू लहरां प्रतीत हो रही। भरम है। मैं बेनती करा इस तरह शब्द है माया। पहला इनू बाणी चो आपां देख लेना, तो ये गल चेते रखो कल्ले इंसान नू माया नहीं व्यापी, जिन्हों परमात्मा ने पेट ला दिता है सच एवे खर जीव नू हुई माया व्यापी है। कबीर साहब ने कहा इत्थे पशुआं नू भी माया व्याप गई। बेनती करा कि गुरबाणी की रोशनी विच माया दे अर्थ की। माया दा अर्थ असी सिर्फ सीमित बना दिता है। करंसी नू आपां माया कहने, पाउंड नू, डॉलर नू, जां आपां यूरो नू, रुपये लई पैसे लई शब्द माया वरतांगे, सोने चांदी लई भी शब्द माया वरत्या जांदा है। पर गुरु ग्रंथ साहिब दी बाणी मुताबक कि हर वो चीज़, शब्द मैं फिर दोहरान लगा, हर वो चीज़ माया भी बन जाती है कि जिदे विच साडे चित बिरति प्रविरत हो जाए ते परमात्मा दी याद भुल जाए, जिथे रब दी याद भुल जाए वह हर चीज़ ही माया बन जाती है। फिर बेनती थोड़ी जी कि मान लो कि कल्ला आ दौलत ही नहीं, इंसान का अपना तन है, ये तन विच बल है, बल नू ताकत नू देख के रब भुल जाए ते ताकत भी माया बन गई। इनू परमात्मा ने पुत्र दिता, धी दिती, लायक मिल जाण ते उहनां नू देख के ही परमात्मा नू भुल जावे ते वह घर दे जीआं दे शरीर भी माया बन जाणगे। आदमी कोल अकल सियाणप होवे, विधवता होवे, ते विधवता दे अखरां नू पढ़दा होया विचारदा होया जे इंसान नू उहनां अखरां दे ज्ञान विचों परमात्मा भुल जाए ते सच एवे ओ अखर भी माया बन जांदे। सतगुरु ने बड़े सरल जे अर्थ कीते, कह लगे ए माया, गुरु अमरदास जी, ए माया जित हर विसरै, आ है एक तुक विच माया दी परिभाषा। मैं इधर ज्यादा डिटेल च नहीं जाना क्योंकि गुरबाणी ने जेड़े सानू परिभाषा दित्तियां इन्हों सारे जितने माया दी, काम दी, क्रोध दी, बड़ी सरल समझ पैन वाली सतगुरु ने कृपा की। ए माया, माया एक है, ए माया दी डेफिनेशन है, ए माया दी परिभाषा है, ए माया जित हार विसरै, जिदे विच प्रविरत होया खरी भुल जाए, प्रभु विसर जाए, मालक विसर जाए, जित हार विसरै, मोह उपजै, ਤੇ ਉਸ ਚੀਜ਼ ਪ੍ਰਤੀ ਲਗਾਂ ਪੈਦਾ ਹੋ ਜਾਏ ਜਿਹਨੂੰ ਵੇਖ ਕੇ ਪ੍ਰਭੂ ਭੁੱਲੇ। ਫਿਰ ਸ਼ਬਦ ਸੁਣਿਓ, ਇਹ ਮਾਇਆ ਜਿੱਤ ਹਰ ਵਿਸਰੈ, ਜਿਹਨੂੰ ਜਿਹਦੇ ਨਾਲ ਦੇਖ ਕੇ ਪ੍ਰਭੂ ਭੁੱਲ ਜਾਏ, ਮੋਹ ਉਪਜੈ ਅੰਦਰ ਉਸ ਚੀਜ਼ ਪ੍ਰਤੀ, ਮੋਹ ਦੀਆਂ ਤਨਾਵਾਂ ਖਿੱਚੀਆਂ ਜਾਣ, ਮੋਹ ਉਪਜੈ ਭਾਉ ਦੂਜਾ ਲਾਇਆ, ਅਤੇ ਉਹਦੇ ਅੰਦਰ ਪ੍ਰਭੂ ਨੂੰ ਛੱਡ ਕੇ ਦਵੈਤ ਭਾਵ ਨਾਲ ਬੰਦੇ ਦਾ ਨਹੀਂ ਬਣ ਜਾ। ਹੋਰ ਇੱਕ ਬੇਨਤੀ ਕਰਾਂ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਧਨ ਨੂੰ, ਪਾਪਾਂ ਦੇ ਧਨ ਨੂੰ ਨਿੰਦਿਆ ਗਿਆ। ਮੈਂ ਇੱਕ ਬੇਨਤੀ ਤਾਂ ਥੋੜ੍ਹਾ ਜਿਹਾ ਇਸ ਕਰਕੇ ਕਿਹਾ, ਮੈਂ ਅਲਾਰੂ ਪੱਖ ਤੋਂ ਨਹੀਂ ਕਰਾਂਗਾ, ਕਿਉਂਕਿ ਅਕਸਰ ਬੰਦੇ ਜਿਹੜੇ ਆਪਣੀ ਜ਼ਿੰਦਗੀ ਦੇ ਸੰਗਰਾਮ ਵਿੱਚ ਪਿਛੜ ਜਾਂਦੇ ਨੇ, ਉਹ ਅੱਗੇ ਵਧੇ ਕੋਈ ਲੋਕਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੰਦੇ। ਅਕਸਰ ਸ਼ਬਦ ਮੈਂ ਵਰਤਿਆ ਸਾਰੇ ਨੇ। ਹੁਣ ਬਾਣੀ ਵਿੱਚ ਦੋਨੋਂ ਪੱਖ ਨੇ, ਇੱਕ ਪਾਸੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਰਤ ਕਰ, ਅਤੇ ਦੂਜੇ ਪਾਸੇ ਕਹਿ ਰਹੇ ਨੇ ਇਹ ਮਾਇਆ ਠੱਗਣੀ ਨੇ ਤੇਰੇ ਨਾਲ ਨਹੀਂ ਜਾਣਾ। ਧਿਆਨ ਨਾਲ ਗੱਲ ਦੋਨੋਂ ਸਮਝਿਓ। ਜਦੋਂ ਬੰਦਾ ਪਾਪਾਂ ਦੀ ਕਮਾਈ ਕਰਦਾ, ਉਦੋਂ ਗੁਰੂ ਕਹਿੰਦਾ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਅਤੇ ਜਦੋਂ ਇੱਕ ਬੰਦਾ ਇਮਾਨਦਾਰੀ ਨਾਲ ਭਾਵੇਂ ਖੇਤੀ ਕਰਦਾ, ਭਾਵੇਂ ਉਹ ਆਪਣੀ ਬਿਜ਼ਨਸ ਕਰਦਾ, ਭਾਵੇਂ ਉਹ ਦੁਕਾਨ ਚਲਾਉਂਦਾ, ਭਾਵੇਂ ਉਹ ਕਿਤੇ ਨਾ ਕਿਤੇ ਵਪਾਰ ਕਰਨ ਜਾਂਦਾ, ਉਹਨੂੰ ਗੁਰੂ ਬਾਣੀ ਵਿੱਚ ਕਹਿੰਦਾ ਹੈ ਕਿ ਕਾਲ ਖਾਏ ਕਿਚ ਹੱਥੋਂ ਦੇ। ਹੁਣ ਦੋਨੋਂ ਪੱਖ ਨੇ, ਇੱਕ ਪਾਸੇ ਪਾਪਾਂ ਨਾਲ ਸੰਚਿਤ ਕੀਤੀ ਕੋਈ ਮਾਇਆ, ਅਤੇ ਅੱਜ ਜਿਹੜਾ ਸ਼ਲੋਕ ਆਇਆ ਇਹਦਾ ਸੰਬੰਧ ਹੈ ਪਾਪਾਂ ਨਾਲ ਕੀਤੀ ਕੋਈ ਇਕੱਠੀ ਮਾਇਆ ਜਾਂ ਰੁਤਬੇ। ਹਜ਼ੂਰ ਕਿਰਪਾ ਕਰਦੇ ਨੇ, ਦੇਖ ਭਾਈ ਕਿ ਕਾਲ ਕਾਏ ਕਿਚ ਹੱਥੋਂ ਦੇ, ਨਾਨਕ ਰਾਹ ਪਛਾਣ ਐਸੇ। ਕਬੀਰ ਸਾਹਿਬ ਨੇ ਆਪਣੀ ਰਚਨਾ ਵਿੱਚ ਮਾਇਆ ਲਈ ਬਹੁਤ ਸ਼ਬਦ ਵਰਤੇ ਕਿ ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਇਹ ਸ਼ਬਦ ਵਰਤੇ। ਪਰ ਨਾਲ ਉਹਨਾਂ ਨੇ ਇੱਕ ਬਚਨ ਕੀਤਾ ਉਹਨਾਂ ਦੀ ਰਚਨਾ ਵਿੱਚ, ਹੈ ਕਹਿਣ ਲੱਗੇ ਗ੍ਰਹਿ ਸ਼ੋਭਾ ਜਾਂ ਕਹਿ ਰੇ ਨਾਖੇ। ਗ੍ਰਹਿ ਸ਼ੋਭਾ ਦਾ ਅਰਥ ਹੈ ਘਰ ਦਾ ਸ਼ਿੰਗਾਰ, ਘਰ ਦਾ ਸ਼ਿੰਗਾਰ ਜੇ ਅਰਥ ਹੋਰ ਕਰਾਂਗੇ ਸੁਹਾਗਣ ਪਤਨੀ, ਤੇ ਇੱਥੇ ਭਾਵ ਅਰਥ ਨਿਕਲਣਗੇ ਮਾਇਆ। ਕਹਿਣ ਲੱਗੇ ਭਾਈ ਸਿੱਖੋ, ਇਹ ਇਨਸਾਨ ਜਿਹਦੇ ਘਰ ਦੇ ਅੰਦਰ ਮਾਇਆ ਨਹੀਂ, ਜਿਹਦੇ ਘਰ ਦੇ ਅੰਦਰ ਦੌਲਤ ਨਹੀਂ, ਆਵਤ ਪਹੀਆ ਖੂਤੇ ਜਾਹੀ। ਪਹੀਆ ਦਾ ਅਰਥ ਹੈ ਪਹੀਆ ਮੀਨਸ ਰਸਤੇ ਤੇ ਚੱਲਣ ਵਾਲੇ, ਅਤਿਥੀ ਮਹਿਮਾਨ। ਜਿਹਦੇ ਘਰ ਦੇ ਅੰਦਰ ਦੌਲਤ ਨਹੀਂ, ਉਹਦੇ ਘਰ ਵਿੱਚ ਆਏ ਹੋਏ ਮਹਿਮਾਨ ਵੀ ਭੁੱਖੇ ਚਲੇ ਜਾਂਦੇ ਨੇ। ਤੇ ਕਬੀਰ ਜੈਸੇ ਮਹਾਂਪੁਰਖ ਜਿਹੜੇ ਸਪਨੀ ਡੈਨ ਨਾਗਣੀ ਸ਼ਬਦ ਵਰਦੇ ਨੇ, ਪਰ ਉਹ ਵੀ ਕਹਿ ਰਹੇ ਨੇ ਕਿ ਤਨ ਦੇ ਗੁਜ਼ਾਰੇ ਮਾਤਰ ਬੰਦੇ ਦੇ ਘਰ ਵਿੱਚ, ਗ੍ਰਿਸ਼ਤੀ ਦੇ ਘਰ ਵਿੱਚ ਧਨ ਦਾ ਹੋਣਾ ਲਾਜ਼ਮੀ ਹੈ। ਜਿਹੜੀ ਅਗਲੀ ਮੈਂ ਬੇਨਤੀ ਕਰਨ ਲੱਗਾ, ਦੇਖੋ ਸਤਿਗੁਰੂ ਨੇ ਚਾਰ ਸ਼ਬਦ ਵਰਤੇ ਕਿ ਜਿਹੜੀ ਚੀਜ਼ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੀ ਯਾਦ ਭੁੱਲ ਜਾਏ, ਸੱਚ ਇਹ ਵੇ ਛਲ ਰੂਪ ਹੈ। ਪਹਿਲਾ ਬਚਨ ਅੱਜ ਗੁਰਦੇਵ ਜੀ ਨੇ ਕੀਤਾ ਰਾਜ ਕਪਟਨ। ਸਿਰਫ ਇਹਨਾਂ ਚਾਰ ਪੰਜ ਸ਼ਬਦਾਂ ਤੇ ਆਪਾਂ ਅੱਜ ਦੀ ਵਿਚਾਰ ਨੂੰ ਕੇਂਦਰਿਤ ਰੱਖਣਾ ਹੈ। ਰਾਜ ਗੁਰਬਾਣੀ ਨੇ ਕਿਹਾ ਮਾੜਾ ਨਹੀਂ, ਰਾਜ ਭਾਗ ਹੋਵੇਗਾ ਤੇ ਚੰਗੇ ਲੋਕ ਰਾਜ ਭਾਗ ਤੇ ਬੈਠਣਗੇ ਤੇ ਸਮਾਜ ਤੇ ਪ੍ਰਜਾ ਦਾ ਭਲਾ ਹੋਵੇਗਾ। ਤੇ ਰਾਜ ਮਿਲਦਾ ਕਿਸ ਨੂੰ ਹੈ? ਚਾਹੇ ਡੈਮੋਕ੍ਰੇਸੀ ਆਈ, ਭਾਵੇਂ ਪੁਸ਼ਤੈਨੀ ਰਾਜ ਸਨ, ਪਰ ਇਹ ਰਾਜ ਮਿਲਦਾ ਕਿਹਨੂੰ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਅਸਲ ਵਿੱਚ ਬੰਦੇ ਦੀ ਪੂਰਬਲੀ ਕਮਾਈ ਬੜੀ ਕੰਮ ਕਰਦੀ ਹੈ। ਧਿਆਨ ਨਾਲ ਕੋਈ ਸ਼ਬਦ ਬਾਣੀ ਤੋਂ ਬਾਹਰ ਰੱਖੀ, ਪੂਰਬਲੀ ਕੀਤੀ ਹੋਈ ਕਮਾਈ ਕਰਕੇ ਇਹਨੇ ਤਪ ਕੀਤੇ ਜਾਂ ਇਹਨੇ ਪੁੰਨ ਦਾਨ ਕੀਤੇ, ਉਹਨਾਂ ਕੀਤੇ ਹੋਏ ਜਪ ਤਪ ਤੇ ਪੁੰਨ ਕਰਕੇ ਰਾਜ ਮਿਲਦਾ। ਤੇ ਜਦੋਂ ਬੰਦੇ ਦੇ ਕੋਲ ਰਾਜ ਆਉਂਦਾ ਹੈ, ਇਸ ਰਾਜ ਸ਼ਬਦ ਨੂੰ ਕਿਸੇ ਇੱਕ ਸਟੇਟ ਨਾਲ, ਕਿਸੇ ਇੱਕ ਮੁਲਕ ਨਾਲ, ਕਿਸੇ ਇੱਕ ਰਾਜੇ ਨਾਲ ਸੰਬੰਧਿਤ ਮਤ ਜਾਣ ਕੇ ਅਰਥ ਸਮਝਿਓ। ਇਹ ਟੋਟੈਲਿਟੀ ਵੀ ਸਮੁੱਚਤਾ ਵਿੱਚ ਮੈਂ ਬੇਨਤੀ ਕਰਨ ਲੱਗਾ, ਕਿਤੇ ਵੀ ਪਰਮਾਤਮਾ ਨੇ ਕਿਸੇ ਨੂੰ ਰਾਜ ਭਾਗ ਦਿੱਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹਦੀ ਪੂਰਬਲੀ ਕੋਈ ਨਾ ਕੋਈ ਕਮਾਈ ਹੈ। ਸਤਿਗੁਰੂ ਦੇ ਬਚਨ ਨੇ ਦਾਨੰਗ ਪਰਾ ਪੂਰਬੇਨ, ਸ਼ਲੋਕ ਸੈਸਕ੍ਰਿਤੀ, ਕਿ ਪੂਰਬਲੇ ਕੀਤੇ ਹੋਏ ਦਾਨ ਕਰਕੇ ਇਨਸਾਨ ਨੂੰ ਅੱਜ ਰਾਜ ਮਿਲ ਗਿਆ, ਧਰਤੀ ਦਾ ਮਾਲਕ ਬਣ ਗਿਆ। ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪਤੇ, ਤੇ ਜਦੋਂ ਰਾਜ ਆਇਆ ਉਦੋਂ ਮਤ ਤੇ ਪਰਦੇ ਪੈ ਗਏ, ਉਦੋਂ ਬੁੱਧੀ ਭ੍ਰਸ਼ਟ ਹੋ ਗਈ, ਉਦੋਂ ਰਾਜੇ ਦੇ ਮਨ ਉੱਤੇ ਪਾਪਾਂ ਨੇ ਇੰਨਾ ਕੁ ਗਲਵਾ ਪਾ ਲਿਆ कि ओदी मत मारी गई, विपरीत बुद्धि हो गई ते अपनी प्रजा नू कतल कर लग पिया, अपनी प्रजा नू मारन लग पिया। ते गुरु ग्रंथ साहिब दा फसा फैसला है कि पूर्वले करके तेनू मिलिया राज, राज लै के कीता जुलम, ते चेते रखी अगो नरकां दे पट तेरे वास्ते तपदे पए। सतगुरु दे बचन ने दानग परा पूर्वेन पुचंते मखीपते बपरीत बुद्धियं मारत लोक है नानक चिरंकाल दुख भोगते। पर देखो जिथे जुल्म दा जिक्र कीता उत्थे गुरु ग्रंथ साहिब दी बाणी विचों तीन क प्रमाण मैं होर अर्ज करने, खास करके इस राज दे संबंध विच कि राज छल रूप है। जे बंदा केवल एदा मान करके बैठ जाए कि मेरे तो ता राज पदवी कदी जानी ही नहीं। एक पासे महाराज जी ने यह भी बचन किया, कहन लगे राजे चुली नियाब की, कहने राजे वास्ते एक है ओदा फर्ज बने कि वह इंसाफ करे। महाराज कहने पढ़िया सच ध्यान, पढ़े वास्ते चुली एवे कि वह सच्चे स्वरूप परमात्मा दे ध्यान भी जीवे, ते राजे वास्ते ओदा धर्म एवे कि राजे नू इंसाफ करन दी जाच होवे ते वह इंसाफ करे। एक होर बेनती, असी गुरु नानक साहब जी दे अमृत बोल श्री राग विच पढ़ने, ते जिहड़ा श्री राग दा पहला शब्द है उस शब्द दा अंतला पदा राज भाग नाल संबंधित है। वह पवित्र बचन है कि सुल्तान होवां जे मैं बादशाह बन जावां, सुल्तान होण जावां मेल लश्कर ते मैं फौजां भी इकट्ठियां कर लवां, सुल्तान होवां मेल लश्कर तख्त राखां पाऊं, मैं अपने पैर सिंघासन ते तख्त उत्ते रखां, सुल्तान होवां मेल लश्कर तख्त राखां पाऊं, हुक्म हासिल करी बैठा मेरे हुक्म चल देखों, जो मैं जबान तो बिलना बोला हर कोई स्वीकार करे, हुक्म हासिल करी बैठा नानका सब वाओ। वाओ दा अर्थ पौन, वाओ दा अर्थ खवा, किन्ने तख्त भी मिल गया, राज भाग भी मिल गया, हुक्म भी मिल गया, फौजा भी मिल गई, ते जे परमात्मा दी याद भुल के जुल्म कर लग पिया ते सब राज भाग इस तरह चला जाएगा जिवें खवा दा बुला निकल जाता। खवा आई तां व्यर्थ, सुल्तान खोवा मेल लश्कर तख्त राखा पाऊं, हुक्म हासिल करी बैठा नानका सब वाओ। ताई बाबा जी ने कहा मत देख भूला विसरै तेरा चित ना आवे ना, हे प्रभु के तेरी मैं याद ना भुल जाए। यही कारण कि जिथे जुल्म हुंदा दिसिया, जे राजे ने जुल्म कीता, गुरु नानक साहब दी उस शेर सिंह गर्ज ने जुल्म करन वाले राजे लिए भी अमृत बाणी विच शब्द उचारण कर दिते। जे मन लो कोई राज भाग लै के जुल्म करदा है ते उन्हूं गुरदेव ने बाणी च कह दिता राजे शी, राजियां लई शब्द ने मुकदम कुत्ते बहुवचन कह के, राज करन वाले राजे शेरां दी तरह खूनखार बन गए ते उन्हां दे जिहड़े अगे अहलकार ने मुकदम ने वह कुत्तियां दी तरह जिवें खलका कुत्ता है उस तरह की बिरती बन गई। राजे शी मुकदम कुत्ते जाए जगायन बैठे सुते, इन्ना जुल्म करते ने कोई बंदा सुता होवे घर विच बैठा होवे जदों मर्जी चाहन घर विच सुत्या बैठिया नू दबोच के अपने नाल लै जांदे ने, ते सच एवे कि ते अनदसी थां ते जाके उहदा धाण भी कर देंदे। ये सतगुरु ने शब्द वरते कि राजे शी मुकदम कुत्ते जाए जगायन बैठे सुते चाकर नांदा, जेड़े नौकर ने वह राजियां दियां नौ ने, पायन कहो सच एवे कि चाकर मानो नौंदरा मार मार के घाव जख्म करते ने, रत पित कुत्त्यो चट जाओ, कुछ तो राजा सब कुछ हड़पया बाकी अगे अहलकार नूं लै जांदे। इत्थे एक होर बेनती दास करे कि बाबर हिंदुस्तान की धरती ते आया, मैं पहला शब्द चुनिया राज कपटन, फिर अगे आवांगे रूप कपटन धन कर कपटन की गल कर दें। ये चार ही बचन ने ते मेरी इच्छा सी मैं चारां ते थोड़ी थोड़ी बेनती जरूर करदा जावां, जे एक प्रकरण ते बोलो जितना समा मर्जी प्रमाण बाणी चो मिल। हजूर ने देखिया बाबर आए ते उस वक्त जेड़ी शब्दावली असी गुरु ग्रंथ साहिब विचो पढ़ने, ते मेरा ख्याल इन्नी कु क्रांतिकारी शब्दावली हिंदुस्तान दे उस वक्त दे रचे हुए किसी साहित्य विचों नहीं मिलेगी। जदों बाबर आया है जो बाबा जी ने शब्दावली वरती जो सच दे बचन कहे वो उस वक्त का कोई तवारीखी इतिहासक ग्रंथ पढ़ो तो शायद यह शब्दावली नहीं मिलेगी, क्योंकि यह शब्दावली तुर अंतर परमात्मा नाल जुड़ के उत्पन्न हुई है। हजूर दासी शब्द पढ़ने के जैसी मैं आवै खसम की बाणी कहने वो देख पाई लालो, मेरे खसम दी मालक दी आवाज बाणी जिस तरह मैनू आ रही है, जैसी मैं आवै खसम की बाणी तैसरा करी ज्ञान वे लालो, पाप की जंज लै काबलों ताया जोरी मंगे दान वे लालो, के पाप दी जंज दा लाड़ा आ रहा है वो धक्के नाल जोर नाल शक्ति नाल औरतां दा दान मंगेगा। महाराज कह लगे जोरी मंगे दान वे लालो, शर्म धर्म दे छप खलोए कूड़ फिरे प्रधान वे लालो। ते जदों आउंदा बाबर वो खमला करदा है ते उस वक्त जो कुछ उत्थे दुखांत वापदा है जो कुछ उत्थे जुल्म हुंदा है मेरे गुरु नानक दे सीमे सीने विचों वो अमृत भरे और दर्दमई बोल जदों असीं पढ़ने हां कि जिन सिर सोहन पट्टियां मांगी पाए संदूर, जिन्हां दे सिर उत्ते केसां दियां पट्टियां बणदियां सन केसां नूं पट्टियां रूप च बणदियां सन, अपनी मांग विच सुहागन खोण दी निशानी संदूर पाया सी। कहन लगे देखो बाबर दे सिपाही आए उन्होंने औरतां दे सिर नूं केसां नूं कट दिता, जिथे संदूर भरिया जांदा सी उह केस कट दिते, जिहड़ियां महल्लां विच रहिंदियां सन उन्हां नूं सड़कां दे किनारे उत्ते खड़े कर दिता गया। जिन सिर सोहन पट्टियां मांगी पाए संदूर, से सिर काती मुनियन गल विच आवै धूड़, महलां अंदर खुंदियां हुण बहन ना मिलना दूर, आदेस बाबा आदेस आदि पुरख तेरा अंत ना पाया तू कर कर देखें वेस। जदों सियां विहाइयां लाड़े सोहन पास हिंडोली चढ़ आईयां दंद खंड कीते राश, उपरों पानी वारिया झले चिमकन पास एक लख लैन बहेटियां लख लैन खड़ियां, गरी शुहारे खांदियां मन सेजड़ियां तीन गल सिलकां पाईयां तुस्तन मोत सरियां। उन्हां दे मोतियां दियां माला टुट गईयां ते गले विच रस्से पाए। मैं प्रकरण तो बाहर नहीं निकलांगा, देखो गुरदेव दे सामने ये जदों राज बदलिया है बाबर आए हैं उन्हें जुल्म किया, पर गुरदेव ने अपनी अमृत बाणी विच उहदे परथाए जिहड़ा अगला शब्द कहा बस उहदे चो बेनती करनी चाहन। कहन लगे बाबर दरअसल ये जमदूत बन के आ गया है। कहन लगे ये सिपाही खड़के कुत्ते बन के आ गए। उत्थे देखो राजे लई शब्द वरते खुरासान खसमाना किया हिंदुस्तान डराया, आपे दोष ना देई करता जम कर मुगल चढ़ाया। मुगल ते जम दो शब्द ने, जम कर मुगल चढ़ाया। ते इहदे विच गुरदेव ने फरमाया कि रतन वगाड़ वगोए कुत्ती मोया सारना काई, कि उहदे सिपाहियां ने इस तरह लोकां दे तन पाड़ सुट्टे चीर सुट्टे जिवें मानो खलका कुत्ता किसे तन दे जिस्म दे टुकड़े करदा होवे। मेरे कहण तो मुराद ए सी कि राज माड़ी चीज़ नहीं, पर जदों राज विच्चों तरस चला जाए, जदों राज विच्चों धर्म चला जाए, जदों राज विच्चों इंसानियत चली जाए, जदों राज दे अंदरों इखलाक दे गुण उठ जाण, हकीकत एवे कि वह राज बंदे दे पतन दा कारण बन जांदा है। देखो सतगुरु की बाणी विच्चों कुछ बेनती करा कि जिन्हां ने इस धरती ते राज पा कीते ते उन्होंने रज के लोगों मारिया भी, जुल्म ही किते, लोगों के घर 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 घाट लुट के अपने घर बनाने तक लगे रहे, उन्होंने राजिया की जे असी झाती मारीे कि नाम उन्होंने धरती ते रह गए। गुरु ग्रंथ साहब की बाणी विचों ही तो एक असी खास करके दशमेश जी दे जदों अमृत सवैये पढ़ने तो एक बचन आता जीत फिरें सब देश दिशान को बाजत ढोल मृदंग नगारे राज कपटन, सारे देशों नू जितया अपने देश नू जित के होरना देशों उत्ते भी फतेह पाई। जीत फिरें सब देश दिशान को बाजत ढोल मृदंग नगारे गुंजत गूढ़ गजान के सुंदर खिंस तै है राज हजारे भूत भविख भवान के भूपत राज कपटन। हजूर कहिंदे ने अपना मुल्क दित्या दूजे देशों नू जितया ਉਹਦੇ ਮਹਿਲ ਵਿੱਚ ਉਹਦੇ ਘਰ ਵਿੱਚ ਘੋੜੇ ਨੇ ਖਾਤੀ ਨੇ ਮਹਾਰਾਜ ਕਹਿੰਦੇ ਨੇ ਜਿਹੜੇ ਚੱਕਰਵਰਤੀ ਰਾਜੇ ਵੀ ਬਣੇ ਅੱਜ ਵੀ ਨੇ ਪਿਛਾਂ ਵੀ ਹੋਏ ਨੇ ਅਤੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ ਜਿਹਨੂੰ ਰਾਜ ਲੈ ਕੇ ਪਰਮਾਤਮਾ ਦੀ ਯਾਦ ਭੁੱਲ ਜਾਏਗੀ ਉਹ ਅੰਤਲੂ ਜਮਾਂ ਦੇ ਘਰ ਨੂੰ ਚਲਾ ਜਾਏਗਾ। ਫਿਰ ਅਰਥ ਕਰਦੇ ਨੇ ਜੀਤ ਪਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਾ ਤੈ ਕੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ। ਅੰਤ ਕੋ ਦਾ ਮਤਲਬ ਅੰਤਲੇ ਵੇਲੇ, ਅੰਤ ਕੇ ਦਾ ਅਰਥ ਹੈ ਜਮਦੂਤ ਧਰਮਰਾਜ। ਅੰਤ ਕੋ ਅੰਤ ਕੇ ਤਾਹਮ ਸਧਾਰੇ ਜਿਨ੍ਹਾਂ ਰਾਜਿਆਂ ਨੂੰ ਪਰਮਾਤਮਾ ਦੀ ਯਾਦ ਭੁੱਲ ਗਈ, ਰਾਜ ਕਪਟਮ ਬਣ ਗਿਆ, ਛਲ ਬਣ ਗਿਆ, ਅਤੇ ਮਹਾਰਾਜ ਕਹਿੰਦੇ ਅੰਤਲੇ ਸਮੇਂ ਉਹ ਜਮਾਂ ਦੇ ਘਰ ਨੂੰ ਚਲੇ ਗਏ। ਇਸ ਤੋਂ ਅਗਲੇਰੀ ਬੇਨਤੀ, ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤੇ ਦੇਖੋ ਉਹਨਾਂ ਦੇ ਨਾਮੋ ਨਿਸ਼ਾਨ ਮਿਟ ਗਏ, ਅਤੇ ਜਿਨ੍ਹਾਂ ਸੱਚਿਆਂ ਬੰਦਿਆਂ ਉੱਤੇ ਜ਼ੁਲਮ ਕੀਤੇ ਅਤੇ ਜਿੱਥੇ ਉਹਨਾਂ ਦਾ ਖੂਨ ਦਾ ਕਤਰਾ ਡੁੱਲਿਆ ਸੱਚ ਇਹ ਉਹਨਾਂ ਦੇ ਨਾਮ ਦੀਆਂ ਆਵਾਜ਼ਾਂ ਅੱਜ ਵੀ ਉੱਥੋਂ ਆਉਂਦੀਆਂ ਪਈਆਂ। ਮੈਂ ਇੱਥੇ ਇੱਕ ਛੋਟੀ ਜਿਹੀ ਉਦਾਹਰਨ ਦਿਆਂਗਾ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅੰਮ੍ਰਿਤ ਬਚਨ ਹੈ ਬਾਬਾ ਫਰੀਦ ਜੀ ਦਾ। ਉਹ ਕਹਿੰਦੇ ਨੇ ਜਿੰਨੀ ਦੇਰ ਤੱਕ ਬਾਦਸ਼ਾਹ ਸਿੰਘਾਸਨ 'ਤੇ ਵੇ ਰਾਜਾ, ਓਨੀ ਦੇਰ ਤੱਕ ਉਹਦਾ ਹੁਕਮ ਚੱਲਦਾ ਹੈ, ਅਤੇ ਜਦੋਂ ਉਹ ਆਪਣੇ ਘਰੋਂ ਨਿਕਲਦਾ ਹੈ ਅਤੇ ਉਹਦੇ ਵਾਸਤੇ ਪਾਲਕੀਆਂ ਤਿਆਰ ਹੁੰਦੀਆਂ ਸਨ, ਉਹ ਪਾਲਕੀ ਵਿੱਚ ਬੈਠਦਾ ਹੈ, ਜਦੋਂ ਤੁਰਨ ਲੱਗਦਾ ਅਤੇ ਉਸ ਦੇ ਅੱਗੇ ਨਗਾਰੇ ਵੱਜਦੇ ਨੇ, ਉਸ ਦੇ ਅੱਗੇ ਨਰਸਿੰਘੇ ਵੱਜਦੇ ਨੇ, ਅਤੇ ਜਦੋਂ ਉਹ ਆਪਣੇ ਸਿੰਘਾਸਨ 'ਤੇ ਬੈਠਦਾ ਅਤੇ ਉਹਦੀ ਸਿਫਤ ਕਰਨ ਵਾਲੇ ਕਵੀ ਜਨ ਖਲੋ ਕੇ ਉਹਦੀਆਂ ਸਿਫਤਾਂ ਕਰਦੇ, ਉਹਦੇ ਸਿਰ ਉੱਤੇ ਛਤਰ ਨੇ। ਥੋੜ੍ਹੀ ਜਿਹੀ ਗੱਲ ਧਿਆਨ ਨਾਲ ਸੁਣਿਓ ਜੋ ਅਰਜ਼ ਕਰਨ ਲੱਗਾ ਕਿ ਮਹੱਲ ਵਿੱਚੋਂ ਨਿਕਲਦਾ ਪਾਲਕੀ ਤਿਆਰ, ਪਾਲਕੀ ਵਿੱਚੋਂ ਨਿਕਲਦਾ ਅਤੇ ਉੱਤੇ ਸੋਨੇ ਦਾ ਛਤਰ, ਜਦੋਂ ਸਿੰਘਾਸਨ 'ਤੇ ਬੈਠਦਾ ਅਤੇ ਕਵੀ ਜਨ ਖਲੋ ਕੇ ਉਹਦੀਆਂ ਸਿਫਤਾਂ ਗਾਉਂਦੇ ਨੇ। ਕਹਿੰਦੇ ਨੇ ਅੱਜ ਉਸੇ ਬਾਦਸ਼ਾਹ ਦੀ ਜਦੋਂ ਮੌਤ ਹੋਈ ਅਤੇ ਮੌਤ ਵੇਲੇ ਉਹਦੇ ਸਿਰ 'ਤੇ ਨਾ ਕਿਸੇ ਨੇ ਛਤਰ ਝੁਲਾਇਆ, ਨਾ ਉਹਦੇ ਲਈ ਕੋਈ ਪਾਲਕੀ ਤਿਆਰ ਕੀਤੀ, ਨਾ ਉਹਦੇ ਸਾਹਮਣੇ ਕਿਸੇ ਨੇ ਨਗਾਰੇ ਵਜਾਏ। ਕਹਿਣ ਲੱਗੇ ਉਹਨੂੰ ਮੋਢੇ 'ਤੇ ਚੁੱਕਿਆ ਅਤੇ ਮਿੱਟੀ ਪੱਟ ਕੇ ਕਬਰ ਵਿੱਚ ਇਸ ਤਰ੍ਹਾਂ ਦਫਨਾ ਕੇ ਆ ਗਏ ਕਿ ਜਿਵੇਂ ਕਿਸੇ ਯਤੀਮ ਨੂੰ ਆਪਣੇ ਘਰੋਂ ਕੋਈ ਧੱਕਾ ਮਾਰ ਕੇ ਬਾਹਰ ਕੱਢ ਦੇ। ਕਹਿੰਦੇ ਆਖਰ ਉਹ ਰਾਜਪਾਗ ਦੇ ਮਾਲਕ ਸਨ, ਅੱਜ ਯਤੀਮਾਂ ਦੀ ਤਰ੍ਹਾਂ ਰੁਲ ਲੱਗ ਪਏ। ਇੱਕ ਬਚਨ ਕਹੇ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਪਾਸ ਦਮਾਮੇ ਬਾਬਾ ਫਰੀਦ ਜੀ, ਪਾਸ ਦਾ ਅਰਥ ਹੈ ਕੋਲ ਅਤੇ ਦਮਾਮੇ ਦਾ ਅਰਥ ਹੈ ਨਗਾਰੇ, ਜਿਹਦੇ ਉੱਠਦਿਆਂ ਨਗਾਰੇ ਵੱਜਦੇ ਸਨ, ਅੱਜ ਉਹਦੇ ਕੋਲ ਨਗਾਰੇ ਪਏ ਨੇ ਪਰ ਉਹਦੀ ਅਰਥੀ ਦੇ ਨਾਲ ਕੋਈ ਨਗਾਰਾ ਨਹੀਂ ਵਜਾਉਂਦਾ ਕਿਉਂਕਿ ਉਸ ਰਾਜੇ ਦੇ ਤਨ ਵਿੱਚੋਂ ਫੂਕ ਨਿਕਲ ਚੁੱਕੀ ਹੈ। ਪਾਸ ਦਮਾਮੇ ਛੱਤ ਸਿਰ, ਉਹਦੇ ਸਿਰ ਦੇ ਉੱਤੇ ਛਤਰ ਝੁਲਦੇ ਸਨ, ਭੇਰੀ ਅਤੂਤੀਆਂ ਭੇਰੀਆਂ ਅੱਗੇ ਵੱਜਦੀਆਂ ਸਨ। ਸੱਡੋ ਰੱਡ, ਰੱਡ ਛੰਦ ਦਾ ਨਾਮ ਹੈ, ਭੇਰੀ ਸੱਡੋ ਰੱਡ। ਅਤੇ ਜਦੋਂ ਬਾਦਸ਼ਾਹ ਤੁਰਦਾ ਸੀ, ਸਿੰਘਾਸਨ 'ਤੇ ਬੈਠਦਾ ਸੀ, ਉਹਦੀ ਸਿਫਤ ਵਿੱਚ ਮਾਨੋ ਰੱਡ ਛੰਦ ਵਿੱਚ ਉਹਦੀ ਸਿਫਤ ਕੀਤੀ ਜਾਂਦੀ ਸੀ। ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ, ਜੀਰਾਨ ਦਰ 'ਤੇ ਕਬਰਾਂ, ਸੌਂ ਗਏ ਸਦੀਵ ਕਾਲ ਲਈ ਕਬਰਾਂ ਵਿੱਚ, ਥੀਏ ਅਤੀਮਾ, ਅਤੀਮਾ ਦਰ 'ਤੇ ਯਤੀਮਾ, ਥੀਏ ਅਤੀਮਾ ਗੱਡ। ਕਹਿਣ ਲੱਗੇ ਯਤੀਮ ਨੂੰ ਤਾਂ ਲੋਕ ਕੇਵਲ ਘਰੋਂ ਬਾਹਰ ਕੱਢਦੇ ਨੇ, ਉਹ ਚੱਕਰਵਰਤੀ ਸਰਾ ਸਮਰਾਟ, ਤੈਨੂੰ ਤਾਂ ਲੋਕਾਂ ਨੇ ਮਿੱਟੀ ਪੱਟ ਕੇ ਮਿੱਟੀ ਦੇ ਵਿੱਚ ਗੱਢ ਦਿੱਤਾ। ਅੱਜ ਤੇਰੀ ਸਿਫਤ ਕਰਨ ਵਾਲਾ ਕੌਣ? ਰਾਜ ਕਪਟਨ। ਅਤੇ ਮੈਨੂੰ ਯਾਦ ਆਉਂਦਾ ਇਹਨੂੰ ਕਿਸੇ ਵੀ ਕਿਸੇ ਫਿਰਕੇ ਦੇ ਉੱਪਰ ਕੀਤੇ ਹੋਏ ਆਲੋਚਨਾ ਮਤ ਸਮਝਣਾ। ਅਸੀਂ ਚਾਂਦਨੀ ਚੌਂਕ ਵਿੱਚ ਮੱਥਾ ਟੇਕਨੇ ਹਾਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਹੈ, ਅਤੇ ਦੂਸਰੇ ਪਾਸੇ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੀਸ ਗੰਜ ਮੱਥਾ ਟੇਕਨੇ ਹਾਂ ਜਿੱਥੇ ਹਜ਼ੂਰ ਸੱਚੀ ਸਰਕਾਰ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਤੀਸਰਾ ਅਸੀਂ ਰਕਾਬਗੰਜ ਮੱਥਾ ਟੇਕਨੇ ਹਾਂ ਜਿੱਥੇ ਮੇਰੇ ਸਤਿਗੁਰੂ ਜੀ ਦੇ ਪਵਿੱਤਰ ਧੜ ਦਾ ਸੰਸਕਾਰ ਕੀਤਾ ਗਿਆ। ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਰਾਜ ਕਪਟਨ ਸਿਰਫ ਇੱਕ ਉਦਾਹਰਣ ਲਈ ਹੈ ਅਤੇ ਆਪਣੇ ਹੀ ਇਤਿਹਾਸ ਵਿੱਚੋਂ। ਜਿਸ ਦਿਨ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ ਚਾਂਦਨੀ ਚੌਂਕ ਵਿੱਚ, ਅਤੇ ਜਲਾਦ ਨੇ ਆਪਣੀ ਉਤੇਖ ਆਪਣੀ ਤਲਵਾਰ ਤਿੱਖੀ ਕੀਤੀ, ਸਿਰ ਬੇਨਤੀ ਮਾਤਰ ਉਹਨੇ ਤੇਗ ਚਲਾਈ सतगुरु का सीस धड़ तो अलहदा हो गया। भाई जैता साहब ने सीस चुके है, पर यह गल आप मानने खां कि हजूर का सीस धड़ उस चांदनी चौंक में पिया है, पर बादशाह के सिर पर तो उदो सिंघासन चुर रहा है। बादशाह के सिर उत्ते छतर सी, वो जिथे भी बैठा है वो उपर चौबर भी कोरी होगी, वो सिंघासन सामने लोग भी झुकते हो, पर सच्चे पातशाह का सीस से धड़ चौंदनी चौंक में पिया है। हुक्म वह चलिया जिदे सिर पर छतर से, पर अज की सिचुएशन, अज हालात की बन गए, जिदा सीस चांदनी चौंक में सी, उहदे डुल्ले होए खून उत्ते सोने के छतर चलते पे ने, ते जिन्हें छतर थले बैठ के हुक्म दिता सी उहदी कबर के उत्ते कोई तंबू तानन वास्ते भी तैयार ने। यह सच्चाई है। राज कप्तन इहनू केवल यह नहीं कि आप औलारूपन, सच एवे कि जिदे सिर ते छतर सी उहने हुक्म दिता कि इहदा सिर उड़ा दितो दिओ, ते जिदे सिर नू उड़ाया गया, सच एवे जिथे उहदे खून दे कतरे डुले उहदे सीस उत्ते छतर पै झुलदे ने, ते जिन्ने सिर उतरवाया सी उहदी कबर उत्ते कोई तंबू भी लाउण नू तैयार रखे। ते मैनू उस विद्वान दे शब्द चेते हुंदे ने, एक उर्दू दा अदीब कहिंदा, बरसों रहा जिनके सर पे छतरे जरी, सालां तक जिन्हां दे सिर उत्ते सोने दे छतर झुलदे सन, अज ओह राजियां नाल की बीती, तुरबत पे उनकी ना शामियाना देखा, उन्हां दी कबर उत्ते किसे ने पाटी चाननी भी नहीं लाई। वह राज भाग चले गए। शाह मुहम्मद ने जंगनामा लिखिया फिरंगियां ते सिंघां दा, उहदे विच उहने पहला एक बचन कहा है, अपनी लिखत च उहदा बैंत है, वह कहिंदा यह जग है सराए मुसाफरां दी। मैं सिर्फ एक बचन ते अर्ज कर रहा, राज कप्टन यह जग है सराए मुसाफरां दी, इत्थे जोर वाले कई आए गए, शहदाद नमरूद फिराउन जय दावे बन खुदाए कहाए गए, अकबर शाह जे विच दिल्ली फेरी वांग बन जा रहा पाए गए, शाह मुहम्मदा रहेगा रब सच्चा वाजे कूड़ दे कई बजाए। आ जिहड़ा सानू रूप मिले है, शकल मिली है, कि यह सदीव का रहन वाली है। हकीकत विच बंदे कोल धन होवे ते बंदे कोल जवानी ते सुहापन होवे ते बंदा छेती कितिया धर्म वाले पासे नहीं दी आउंदा। जिदे कोल धन दौलत सुहापन ते बल हो जाए, उहदे अंदर कुदरती तौर ते हंकार दा नाग फुंकारन लग पैंदा। तुलसी जी ने कहा, को जन्मियो ऐसो जग माही, प्रभता पाए जास मद नाही। गुरदेव ने बाणी च बचन किते, धन जोबन प्रभता कै मद मैं ऐनस रहे दीवाना। हुण रूप जिहड़ा है, अज बंदे दा पूरा जोर लगा कि मेरा रूप सब तो चंगा मैं लगा। इहनू इह ना समझना भी नहाना नहीं, इशनान करे, कपड़े जरूर पाए, चंगे बस्त्र पाए, पर जे पूरा जोर यही नमैश लाई जाए तो अज नमैश लगन लग पई रूप दी। असी सब कुछ देखते सुनने पे पेपरां च, रूप की नमैश लगती है, बाहरों चमड़ी की नमैश लगती पई है, पर अंदर वाला लोगों का कूड़े करकट नाल ज्यादा भरिया जा रहा है। सतगुरु ने रूप संबंधी कुछ बाणी च बेनतियां बचन किते, जो बेनती रूप मैं अर्ज करनी चाहना। एक तो कबीर साहब दे दो श्लोक ने, वह कहिंदे ने बंदे दे जदों रूप आउंदा सुंदरता आउंदी है ते उदों ओ लोकां नूं अपने वल खिंचण दा यतन करदा है। ते अज बाजार विच जितने लोग तुसी देखोगे किते चले जाओ, ज़्यादातर वह लोग घरों बन ठन के निकलते ने जिन्हां दे मन दी यह बिरती है कि लंघदे होए लोग साडे वल देखण, ते भावें उहनां नूं कमीज ही पाड़नी पए, मतलब तां इह है ना लोग मेरे वल देखण खिंचे आउण। सतगुरु ने एक बचन क्या कहन लगे, देखो बंदिया तू अपनी चमकदी कोई चमड़ी दा अपने रूप दा माण करना, तू अज 24-25 साल दा है, शीशे विच अपना चेहरा देख, ते जे रब ने तेनू जिंदगी दिती ते अज तो 50 साल बाद 75 साल बाद अपना चेहरा देखी, जिस चेहरे नू देख के अज तू खुश पिया हुन्ने, सच एवे उस दिन इस चेहरे नू देख के तू मायूस हो जाए, क्योंकि खिन खिन चमड़ी तेरा रूप चेंज हो रहा है। ते दूसरी बात, जिस रूप का तू माण करना, इस देह ते इस चमड़ी नू तू इस तरह छड़ के जाएगा ਜਿਵੇਂ ਇੱਕ ਸੱਪ ਆਪਣੀ ਕੁੰਝ ਛੱਡ ਕੇ ਕਿਤੇ ਚਲਾ ਜਾਂਦਾ ਅਤੇ ਕੁੰਝ ਦਾ ਮਾਣ ਸੱਪ ਕਿਉਂ ਕਰੇ? ਸੱਪ ਕਦੀ ਕੁੰਝ ਦਾ ਮਾਣ ਨਹੀਂ ਕਰਦਾ, ਉਹਨੂੰ ਪਤਾ ਹੈ ਕਿ ਇਹ ਚਮਕਦੀ ਕੋਈ ਕੁੰਝ ਕੁਝ ਦਿਨਾਂ ਲਈ ਮੇਰੀ ਏ, ਮੈਨੂੰ ਛੱਡਣੀ ਪੈਣੀ ਏ, ਅਤੇ ਇਸ ਰੂਪ ਜਿਹਦੀ ਚਮਕ 'ਤੇ ਤੂੰ ਮਾਣ ਕਰਨਾ ਇੱਕ ਦਿਨ ਤੈਨੂੰ ਵੀ ਛੱਡਣਾ ਪੈਣਾ। ਸਤਿਗੁਰੂ ਦੇ ਬਚਨ ਨੇ ਕਬੀਰ ਗਰਬ ਨਾ ਕੀਜੀਐ ਰਾਜ ਕਪਟੰ ਰੂਪ ਕਪਟੰ, ਇਹ ਜਾਣ ਵਾਲਾ ਹੈ। ਦੇਹੀ ਦੇਖ ਸੁਲੰਗ ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਪੁਯੰਗ, ਜਿਵੇਂ ਸੱਪ ਆਪਣੀ ਕੁੰਝ ਛੱਡ ਜਾਂਦਾ ਹੈ। ਦੂਸਰਾ ਬਚਨ ਕਬੀਰ ਗਰਬ ਨਾ ਕੀਜੀਐ ਰੂਪ ਕਪਟੰ, ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਖਾਡ, ਤੇਰੀਆਂ ਹੱਡੀਆਂ ਉੱਤੇ ਪਰਮਾਤਮਾ ਨੇ ਚਮੜੀ ਦਾ ਕੱਪੜਾ ਲਪੇਟਿਆ ਹੈ। ਹੱਡੀਆਂ ਦੇ ਥੱਲੇ ਉਹਨੇ ਖੂਨ ਅਤੇ ਮਿੱਝ ਪਾ ਕੇ ਇਹ ਤੇਰੀ ਚਮੜੀ ਹੱਡੀਆਂ ਉੱਤੇ ਲਪੇਟੀ ਹੈ। ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਖਾਡ, ਹੈਵਰ ਉੱਪਰ ਜਿਹੜੇ ਘੋੜਿਆਂ 'ਤੇ ਬਹਿੰਦੇ ਸਨ ਹੁਸਨ ਵਾ ਹੁਸਨਾਂ ਦੇ ਮਾਲਕ, ਛਤਰ ਤਰ ਅਤੇ ਛਤਰਾਂ ਥੱਲੇ ਰਹਿੰਦੇ ਸਨ, ਤੇ ਫੁਨ ਧਰਨੀ ਗਾਢ, ਇੰਨੇ ਰੂਪਮਾਲ ਬੰਦੇ ਜਿਹੜੇ ਨੇ ਕਬਰਾਂ ਵਿੱਚ ਕੀੜੇ ਉਹਨਾਂ ਦਾ ਮਾਸ ਖਾਂਦੇ, ਰੂਪ ਕਪਟਨ। ਤੀਸਰਾ ਬਚਨ ਬਾਬਾ ਫਰੀਦ ਸਾਹਿਬ ਦਾ, ਉਹਨਾਂ ਨੇ ਤਾਂ ਆਪਣਾ ਨਿੱਜੀ ਤਜਰਬਾ ਦੱਸਿਆ, ਮੈਂ ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਲੈਣੇ ਨੇ ਕਿਉਂਕਿ ਵਕਤ ਦੇ ਲਿਹਾਜ਼ ਨਾਲ ਅੱਜ ਡਿਟੇਲ ਨਹੀਂ ਹੋ ਸਕੇਗੀ, ਕਿਉਂਕਿ ਇਹ ਚਾਰ ਪ੍ਰਕਰਨ ਨੇ ਇਸ ਸ਼ਲੋਕ ਵਿੱਚ, ਚਾਰ ਪੰਜ। ਬਾਬਾ ਸਾਹਿਬ ਨੇ ਕਿਹਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਇੱਕ ਖੋਪੜੀ ਜਿਹੜੀ ਜ਼ਮੀਨ ਦੇ ਵਿੱਚ ਦਫਨ ਹੋਏ ਤਨ ਦੀ ਖੋਪੜੀ, ਮਿੱਟੀ ਉੱਡ ਗਈ, ਉੱਪਰੋਂ ਮਿੱਟੀ ਉਤਰ ਗਈ ਅਤੇ ਉਹ ਖੋਪੜੀ ਬਾਹਰ ਦਿਸਦੀ ਪਈ ਹੈ, ਅਤੇ ਉਸ ਖੋਪੜੀ ਦੀਆਂ ਅੱਖਾਂ ਵਾਲੀ ਥਾਂ 'ਤੇ ਜਿੱਥੇ ਅੱਖਾਂ ਸਨ ਉਹਨੂੰ ਤਾਂ ਮਿੱਟੀ ਖਾ ਗਈ, ਅੱਖਾਂ ਦੀਆਂ ਪੁਤਲੀਆਂ ਖਤਮ ਹੋ ਗਈਆਂ, ਅਤੇ ਉਸ ਖੋੜ ਦੇ ਵਿੱਚ ਪੰਛੀ ਆਏ, ਚਿੜੀ ਆਈ ਜਾਂ ਕੋਈ ਪੰਛੀ ਆਇਆ, ਉਹਨੇ ਆਪਣਾ ਆਲ੍ਹਣਾ ਬਣਾ ਕੇ ਉਸ ਖੋੜ ਵਿੱਚ ਆਪਣੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ। ਬਾਬਾ ਸਾਹਿਬ ਉਸ ਖੋਪੜੀ ਨੂੰ ਧਿਆਨ ਨਾਲ ਦੇਖਦੇ ਨੇ ਅਤੇ ਬੜੀ ਨੀਜ਼ ਨਾਲ ਇੰਝ ਦੇਖਦੇ ਨੇ ਜਿਵੇਂ ਮਾਨੋ ਕੋਈ ਬਹੁਤ ਔਖੀ ਕਿਤਾਬ ਵਾਚ ਰਿਹਾ ਹੋਵੇ, ਦੇ ਪੁੱਛਿਆ ਜਾਂਦਾ ਉਹ ਰੱਬ ਦੇ ਦਰਵੇਸ਼, ਉਹ ਬੰਦਗੀ ਕਰਨ ਵਾਲੇ ਮਹਾਂਪੁਰਖ, ਤੁਸੀਂ ਖੋਪੜੀ ਨੂੰ ਇੰਨੇ ਧਿਆਨ ਨਾਲ ਕਿਉਂ ਦੇਖਦੇ ਹੋ? ਕਹਿਣ ਲੱਗੇ ਮੈਂ ਉਹ ਅੱਖਾਂ ਲੱਭਣ ਦਾ ਯਤਨ ਕਰਨਾ ਵਾ ਜਿਹੜੀਆਂ ਅੱਖਾਂ ਚਮਕ ਮਾਰਦੀ ਹੁੰਦੀਆਂ ਸਨ। ਐ ਫਕੀਰ ਤੂੰ ਅੱਖਾਂ? ਕਹਿਣ ਲੱਗੇ ਇਹ ਖੋਪੜੀ ਆਮ ਬੰਦੇ ਦੀ ਖੋਪੜੀ ਨਹੀਂ, ਇਹ ਆਮ ਔਰਤ ਦੀ ਖੋਪੜੀ ਨਹੀਂ, ਇਹ ਉਸ ਹੁਸੀਨ ਔਰਤ ਦੀ ਖੋਪੜੀ ਹੈ ਕਿ ਜਿਹਦੀ ਨੌਕਰਾਣੀ ਜਦੋਂ ਸੁਰਮਾ ਪੀ ਕੇ ਲਿਆਈ ਸੀ ਅਤੇ ਸੁਰਮਾ ਚੰਗੀ ਤਰ੍ਹਾਂ ਬਰੀਕ ਨਾਲ ਪੀਠਾ ਗਿਆ, ਮੋਟਾ ਸੁਰਮਾ ਅੱਖਾਂ ਵਿੱਚ ਪਾਇਆ ਅਤੇ ਸੁਰਮੇ ਦੀ ਧਾਰੀ ਨਾਲ ਅੱਖਾਂ ਦੀ ਲਾਲੀ ਬਣੀ, ਸੁਰਮਾ ਅੱਖਾਂ ਵਿੱਚ ਰੜਕਿਆ ਅਤੇ ਇਸ ਔਰਤ ਨੇ ਆਪਣੀ ਨੌਕਰਾਣੀ ਨੂੰ ਸਜ਼ਾ ਦਿੱਤੀ ਸੀ ਅਤੇ ਨਾਲ ਕਿਹਾ ਸੀ ਤੈਨੂੰ ਅਕਲ ਨਹੀਂ ਕਿ ਮੇਰੀਆਂ ਕੋਮਲ ਅੱਖਾਂ, ਮੇਰੇ ਕੋਮਲ ਨੈਣ ਇਸ ਮੋਟੇ ਸੁਰਮੇ ਨੂੰ ਪਾ ਕੇ ਮੇਰੇ ਅੱਖਾਂ ਵਿੱਚ ਪੀੜਾ ਸ਼ੁਰੂ ਹੋ ਗਈ? ਕਹਿੰਦੇ ਨੇ ਮੈਂ ਤਾਂ ਇਹ ਦੇਖਣਾ ਪਿਆ ਉਹ ਕਮਲੀਏ ਕਿ ਜਿਹੜੀਆਂ ਅੱਖਾਂ ਸੁਰਮੇ ਦੀ ਧਾਰੀ ਨੇ ਸਨ ਸਹਿੰਦੀਆਂ, ਅੱਜ ਤਾਂ ਇਹਦੇ ਵਿੱਚ ਪੰਛੀਆਂ ਨੇ ਆਂਡੇ ਦੇ ਦਿੱਤੇ, ਅੱਜ ਤੇਰੇ ਅੰਦਰ ਰੜਕ ਨਹੀਂ ਪੈਂਦੀ, ਅੱਜ ਤੇਰੀਆਂ ਅੱਖਾਂ ਵਿੱਚ ਦਰਦ ਨਹੀਂ। ਰੂਪ ਕਪਟੰ, ਸਤਿਗੁਰੂ ਦੇ ਬਚਨ ਨੇ ਕਹਿਣ ਲੱਗੇ ਜਿਨ ਲੋਇਣ ਜੱਗ ਮੋਹਿਆ, ਉਹ ਕਹਿੰਦੇ ਸੁਣੀ ਸੁਣਾਈ ਗੱਲ ਨਹੀਂ, ਕਹਿੰਦੇ ਮੇਰੇ ਤਜਰਬੇ ਦੀ, ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਰੂਪ ਕਪਟੰ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਹੇ ਬਿਖਿਠ। ਦੋ ਪ੍ਰਮਾਣ ਮੈਂ ਰੂਪ ਸੰਬੰਧੀ ਹੋਰ ਅਰਜ਼ ਕਰਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ, ਇੱਕ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦਾ। ਸ਼ਲੋਕ ਵਾਰਾਂ ਅਤੇ ਵਧੀਕ ਆਪ ਪੜ੍ਹਦੇ, ਹਜ਼ੂਰ ਨੇ ਉੱਥੇ ਪਹਿਲਾ ਸ਼ਲੋਕ ਪ੍ਰਸ਼ਨੋਤਰੀ ਦੇ ਰੂਪ ਵਿੱਚ ਉਚਾਰਨ ਕੀਤਾ ਹੈ। ਉਹ ਪ੍ਰਸ਼ਨ ਹੈ ਕਿ ਉੱਚੇ ਕੱਦ ਵਾਲਾ ਇੱਕ ਸਰੀਰ, ਦੇਖੋ ਇਸ ਅਰਥ ਨੂੰ, ਇਸ ਸ਼ਬਦ ਨੂੰ ਅਰਥ ਕਰਦਿਆਂ ਕਿਸੇ ਹੋਰ ਪਾਸੇ ਫੁਰਨੇ ਵੱਲ ਮਤ ਖਿੱਚਣਾ। ਕੱਦ ਬੜਾ ਉੱਚਾ, ਪਰਮਾਤਮਾ ਨੇ ਸੁਹਾਪਣ ਬੜਾ ਦਿੱਤਾ, ਵਿਆਹਿਆ ਗਿਆ ਉਹ ਸਰੀਰ, ਇਸਤਰੀ ਰੂਪ ਇਹ ਸ਼ਬਦ ਹੈ, ਵਿਆਹੀ ਗਈ ਉਹ ਇਸਤਰੀ, ਉਹ ਬੱਚੀ ਆਪਣੇ ਸਹੁਰੇ ਘਰ ਗਈ ਅਤੇ ਸੱਸ ਨੂੰ ਝੋਕ ਕੇ ਮੱਥਾ ਨਹੀਂ ਟੇਕਦੀ, ਜੋ ਹਜ਼ੂਰ ਨੇ ਪ੍ਰਸ਼ਨੋਤਰੀ ਦਿੱਤੀ ਹੈ। ਅਤੇ ਸਹੇਲੀ ਗੁਰਮੁਖ ਪੁੱਛਦੀ ਹੈ ਦੇਖ ਭੈਣੇ ਕਿ ਜੇ ਤੂੰ ਵਿਆਹ ਕੇ ਆਈ ਹੈ ਮਾਪਿਆਂ ਲਾੜ ਨਾਲ ਪਾਲਿਆ ਪਰ ਸਹੁਰੇ ਘਰ ਆਈ ਹੈ ਸੱਸ ਨੂੰ ਝੁੱਕ ਕੇ ਮੱਥਾ ਟੇਕ, ਇਹ ਪੁਰਾਤਨਿਕ ਰੀਤ ਸੀ ਅਦਬ ਕਰਨ ਦੀ। ਮੈਂ ਸਿਰਫ ਉਸ ਸ਼ਬਦ ਦੇ ਅਰਥ ਕਰ ਰਿਹਾ, ਸਮਾਜ ਸੀਮਤ ਹੈ, ਨਹੀਂ ਤੇ ਸੱਚ ਇਹ ਵੇ ਜਿਹੜੀਆਂ ਗੱਲਾਂ ਪੁਰਾਣੀਆਂ ਕਦਰਾਂ ਕੀਮਤਾਂ ਸਨ ਅੱਜ ਉਹ ਅਲੋਪ ਹੋ ਗਈਆਂ। ਅੱਜ ਤਾਂ ਸੱਚ ਇਹ ਵੇ ਕਿ ਜਦੋਂ ਬੱਚਾ ਵਿਆਹਿਆ ਜਾਂਦਾ ਤੇ ਘਰ ਵਿੱਚ ਇਹੀ ਭਾਲਿਆ ਜਾਂਦਾ ਹੁਣ ਕਮਰਾ ਖਾਲੀ ਹੋਵੇ ਕਿਤੇ ਬਾਹਰ ਆਸ਼ਰਮ ਵਾਲੇ ਪਾਸੇ ਜਾਣ, ਕਿਉਂਕਿ ਇਹਨਾਂ ਦੇ ਘਰ ਰਹਿਣ ਦੇ ਨਾਲ ਸਾਡੀ ਜ਼ਿੰਦਗੀ ਵੀ ਡਿਸਟਰਬ ਹੁੰਦੀ ਹੈ। ਇਹ ਕਹਿਣ ਲੱਗ ਪਏ ਸਾਡੇ ਲੋਕ ਸਾਡੀ ਜ਼ਿੰਦਗੀ ਡਿਸਟਰਬ ਹੋਣ ਲੱਗ ਪਈ। ਜਿਹੜੀ ਤੁਸੀਂ ਜ਼ਿੰਦਗੀ ਡਿਸਟਰਬ ਕਹਿੰਦੇ ਪਏ ਹੋ, ਜੇ ਇਹ ਨਾ ਹੁੰਦੇ ਤਾਂ ਤੁਹਾਨੂੰ ਜ਼ਿੰਦਗੀ ਕਿੱਥੇ ਮਿਲਣੀ ਸੀ? ਜੀਵਨ ਦਿੱਤਾ ਹੈ। ਹਜ਼ੂਰ ਨੇ ਕਿਹਾ, ਬਾਣੀ ਵਿੱਚ ਕਹਿਣ ਲੱਗੇ, ਗੁਰਮੁਖ ਸਖੀ ਕਹਿ ਰਹੀ ਹੈ ਝੁਕਿਆ ਕਰ ਕਦੀ, ਅਤੇ ਅੱਗੋਂ ਉਸ ਹੰਕਾਰ ਨੇ ਉੱਤਰ ਦਿੱਤਾ ਜਿਹਨੂੰ ਰੂਪ ਦਾ ਮਾਣਕ ਹੈ। ਕਹਿਣ ਲੱਗੀ, ਕੀ ਕਰਾਂ, ਸੱਸ ਨੂੰ ਕੁੱਬ ਪਿਆ ਹੈ, ਮੈਂ ਝੁਕਨੀ ਹਾਂ ਅਤੇ ਮੇਰੇ ਜੋਬਨ ਦਾ ਭਾਰ, ਆਪ ਸਮਝ ਗਏ, ਮੇਰੇ ਜੋਬਨ ਦਾ ਭਾਰ ਮੈਨੂੰ ਝੁਕਣ ਨਹੀਂ ਦਿੰਦਾ, ਮੇਰੇ ਤੋਂ ਇਹਦੇ ਅੱਗੇ ਝੁਕਿਆ ਨਹੀਂ ਜਾਂਦਾ, ਇੰਨਾ ਰੂਪ ਦਾ ਹੰਕਾਰ। ਅਤੇ ਅੱਗੋਂ ਫਿਰ ਉਸ ਗੁਰਮੁਖ ਸਖੀ ਨੇ ਕਿਹਾ, ਸੁਣ ਭੈਣੇ, ਤੂੰ ਚਮਕਦੀ ਚਮੜੀ ਦੇ ਭਾਰ 'ਤੇ ਮਾਣ ਕਰਨੀ ਹੈ, ਇੱਥੇ ਤਾਂ ਜਿਹੜੇ ਪੱਕੇ ਚੂਨੇ ਦੇ ਕਿਲੇ ਬਣੇ ਸਨ ਪਹਾੜਾਂ ਵਰਗੇ, ਇੱਕ ਦਿਨ ਕਿਰਦੇ ਕਿਰਦੇ ਉਹ ਵੀ ਮਿੱਟੀ ਹੋ ਗਏ। ਜਿਸ ਜਵਾਨੀ ਦਾ ਤੂੰ ਮਾਣ ਕਰਨੀ, ਇੱਕ ਦਿਨ ਇਹਨੇ ਅੱਗ ਵਿੱਚ ਸੜ ਕੇ ਰਾਖ ਹੋ ਜਾਣਾ। ਰੂਪ ਕਪਟਨ, ਸਤਿਗੁਰੂ ਦੇ ਬਚਨ ਨੇ ਉਹ ਤੰਗੀ ਪਏ ਹੋਰੀ ਗਹਿਰੀ ਗੰਭੀਰੀ ਉੱਚੇ ਕੱਦ ਵਾਲੀ, ਮੈਂ ਸਿਰਫ ਅਖਰੀ ਦੇ ਅਰਥ ਕਰਨ ਲੱਗਾ, ਉਹ ਤੰਗੀ ਪਏ ਹੋਰੀ ਗਹਿਰੀ ਗੰਭੀਰੀ ਸੱਸੜ ਸੂਈਆ ਕਿਉਂ ਕਰੀ ਨਿਵੜਨ ਨਾ ਜਾਏ ਥਣੀ, ਗੱਚ ਜੇ ਲੱਗਾ ਗਿੜਬੜੀ ਸਿੱਖੀਏ ਧਲ ਤੌਲ ਕਰੀ, ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਤੈਨੂੰ ਕਾਹਦਾ ਜੋਬਣ ਦਾ ਮਾਣ, ਇੱਥੇ ਤਾਂ ਕਿਲੇ ਵੀ ਖੰਡਰਾਤ ਬਣ ਗਏ। ਮੈਂ ਤਿੰਨ ਚਾਰ ਪ੍ਰਮਾਣ ਦਿੱਤੇ ਨੇ ਉਹਨਾਂ ਮਹਾਂਪੁਰਖਾਂ ਦੇ ਜਿਹੜੇ ਆਤਮਦਰਸ਼ੀ ਨੇ। ਇੱਕ ਅਗਲਾ ਬਚਨ ਭਗਤ ਰਵਿਦਾਸ ਸਾਹਿਬ ਦਾ, ਕਾਹਦਾ ਇਸ ਰੂਪ ਦਾ ਮਾਣ, ਅਤੇ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਅਤੇ ਸਭ ਤੋਂ ਮਹਿੰਗਾ ਸਮਾਨ ਬਸ ਇਸ ਚਮੜੀ ਨੂੰ ਖੁਰਚ ਨੂੰ ਤੇ ਮਿਲਦਾ ਬਾਜ਼ਾਰ ਵਿੱਚੋਂ, ਲੋਕ ਦੱਸਦੇ, ਕਿਉਂਕਿ ਪੜ੍ਹਨ ਦਾ ਸਾਡਾ ਵਿਸ਼ਾ ਹੈ। ਸਭ ਤੋਂ ਜ਼ਿਆਦਾ ਜ਼ੋਰ ਇਹਦੇ 'ਤੇ ਲੱਗਿਆ ਪਿਆ ਹੈ। ਅਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਭੈਣੇ ਚੇਤੇ ਰੱਖੀ, ਚਮੜੀ ਭਾਵੇਂ ਸੇਵਾ ਕਰਦਿਆਂ ਹੋਇਆ ਪਾਣੀ ਨਾਲ ਭੇਜੇ, ਸਵਾਹ ਨਾਲ ਭੇਜੇ, ਪਰ ਅੰਦਰ ਨੂੰ ਮੈਲਾ ਨਾ ਹੋਣ ਦੇਈ, ਕੱਪੜੇ ਸਵਾਹ ਨਾਲ ਵੀ ਭਰੇ ਹੋਣ ਅਤੇ ਗੁਰੂ ਤਾਂ ਵੀ ਮੁਹੱਬਤ ਕਰੇਗਾ। ਜੇ ਰੇਸ਼ਮੀ ਕੱਪੜੇ ਪਾਏ ਨੇ ਅਤੇ ਗੁਰੂ ਨੂੰ ਪਾਇਆ ਨਹੀਂ, ਸੱਚ ਇਵੇਂ ਰੇਸ਼ਮੀ ਕੱਪੜੇ ਵੀ ਅੱਗ ਦੀਆਂ ਲਪਟਾਂ ਬਣ ਜਾਣਗੇ। ਸਤਿਗੁਰੂ ਦੇ ਬਚਨ ਨੇ ਧਣੀ ਵਿਖਾਉਣਾ ਪਾਟ ਪਟੰਬਰ ਕਾਹਦਾ ਰੂਪ, ਭਾਗੇ ਸੇਤੀ ਜਾਲੇ ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈਂ ਸਹਿਨਾਲੇ। ਹਜ਼ੂਰ ਨੇ ਕਿਰਪਾ ਕੀਤੀ, ਭਗਤ ਰਵਿਦਾਸ ਸਾਹਿਬ ਦਾ ਬਚਨ ਹੈ ਜਿੱਥੇ ਅਸੀਂ ਇਹ ਪੜ੍ਹਿਆ ਕਿ ਕੁੰਜ ਨਾਲ ਤੁਲਨਾ ਦਿੱਤੀ, ਜਿੱਥੇ ਪੜ੍ਹਿਆ ਕਿ ਖੱਡੀਆਂ ਉੱਤੇ ਚੰਮ ਲਪੇਟਿਆ ਹੋਇਆ, ਜਿੱਥੇ ਇਹ ਬਚਨ ਪੜ੍ਹਿਆ ਕਿ ਦੇਖ ਅੱਖਾਂ ਵਿੱਚ ਪੰਛੀਆਂ ਨੇ ਆਂਡੇ ਦਿੱਤੇ, ਉੱਥੇ ਭਗਤ ਰਵਿਦਾਸ ਸਾਹਿਬ ਨੇ ਆਪਣੀ ਇੱਕ ਮਿਸਾਲ ਦਿੱਤੀ। ਉਹ ਕਹਿੰਦੇ ਨੇ, ਜਦੋਂ ਭਾਦੋਂ ਦਾ ਮਹੀਨਾ ਤਰਾਟਕਾ ਲੱਗਦਾ, ਮੀਂਹ ਪੈਂਦਾ, ਧੁੱਪ ਲੱਗਦੀ ਹੈ, ਕਹਿੰਦੇ ਉਸ ਵਕਤ ਕੀ ਹੁੰਦਾ, ਜ਼ਮੀਨ ਵਿੱਚੋਂ ਖੁੰਬਾਂ ਨਿਕਲਦੀਆਂ, ਰੂਪ ਕਪਟਨ, ਅਤੇ ਖੁੰਬ ਧਰਤੀ 'ਚੋਂ ਬਾਹਰ ਨਿਕਲੀ, ਅਤੇ ਖੁੰਬ ਦੀ ਉਮਰ ਕਿੰਨੀ ਕੁ ਹੈ, 2-3 ਘੰਟੇ ਤੋਂ ਵੱਧ ਉਹ ਕਿੰਨਾ ਕੁ ਸਮਾਂ ਰਹਿ ਗਈ? ਕਹਿੰਦੇ ਜਿਵੇਂ ਜ਼ਮੀਨ ਵਿੱਚੋਂ ਨਿਕਲੀ ਹੋਈ ਖੁੰਬ ਚਮਕਦੀ ਹੈ, ਚਿੱਟੀ ਦਿਸਦੀ ਪਈ ਹੈ, ਪਰ ਉਹ ਸ਼ਵੇਤ ਦਿਸਦੀ ਚਮਕਦੀ ਹੋਈ ਖੁੰਬ 'ਤੇ ਮਾਣ ਨਾ ਕਰੀ, ਚੇਤੇ ਰੱਖੀ, ਇਹਨੇ ਕੁਝ ਘੜੀਆਂ ਬਾਅਦ ਸੜ ਕੇ ਮੁਰਝਾ ਕੇ ਧਰਤੀ 'ਤੇ ਡਿੱਗੇਗੀ। ਸੱਚ ਇਹ ਵੇ, ਖੁੰਬ ਤਾਂ ਕੁਝ ਘੜੀਆਂ ਕੱਢ ਸਕਦੀ ਹੈ, ਜਿਸ ਰੂਪ ਦਾ ਤੂੰ ਮਾਣ ਪਿਆ ਕਰਨਾ, ਇਹਦਾ ਤਾਂ ਘੜੀ ਵੀ ਭਰੋਸਾ ਨਹੀਂ। ਤੂੰ ਕਾਹੇ ਗਰਭ ਹੈ ਬਾਵਲੀ, ਅਰੂਪ ਕਪਟਨ, ਤੂੰ ਕਾਹੇ ਗਰਭ ਹੈ ਬਾਵਲੀ, ਜੈਸੇ ਭਾਦੋ ਖੂੰਬ ਰਾਜ ਤੂੰ ਤਿਸ 'ਤੇ ਖਰੀ ਉਤਾਵਲੀ। ਮੈਂ ਬੇਨਤੀ ਕੀਤੀ, ਰਾਜ ਕਪਟੰਗ, ਅਰੂਪ ਕਪਟੰਗ, ਅਗਲਾ ਸ਼ਬਦ ਕਹਿ ਧਨ ਕਪਟੰਗ, ਜੋ ਤੂੰ ਇਕੱਠਾ ਕਰਨਾ ਪਿਆ ਦਿਨ ਰਾਤ ਪਾਪ ਕਰ ਕਰਕੇ। ਆਰੰਭ 'ਚ ਮੈਂ ਕਿਹਾ, ਦਸਾਂ ਨਵਾਂ ਦੀ ਕਿਰਤ ਮਾੜੀ ਨਹੀਂ, ਪਰ ਜੋ ਪਾਪ ਕਰ ਕਰਕੇ ਇਕੱਠਾ ਕਰਨਾ ਪਿਆ, ਕੀ ਇਹ ਤੇਰੇ ਨਾਲ ਅੱਗੇ ਤੁਰੇਗਾ? ਸਿਰਫ 2 ਕੁ ਪ੍ਰਮਾਣ ਇੱਥੇ ਲਾਂਗੇ। ਗੁਰੂ ਕਲਗੀਧਰ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਸੱਚੀ ਸਰਕਾਰ ਦਾ, ਕਹਿੰਦੇ ਨੇ, ਦੇਖ ਤੂੰ ਪਾਪ ਕਰਨਾ ਪਏ ਅਤੇ ਕਿੰਨਾ ਬੰਦਾ ਪਾਪ ਕਰਦਾ ਹੈ। ਮੈਂ ਅਰਜ਼ ਕਰਾਂ, ਦਸਾਂ ਨਵਾਂ ਦੀ ਕਿਰਤ ਕਮਾਈ ਕਰਦਿਆਂ ਪਰਮਾਤਮਾ ਕਿਸੇ ਨੂੰ ਖਰਬਾਂ ਪਤੀ ਵੀ ਬਣਾ ਦੇ, ਅਤੇ ਆਪਾਂ ਨਿੰਦੀਏ ਨਾ, ਰੱਬ ਦੀ ਦਾਤ ਹੈ। ਅਤੇ ਜੇ ਲੋਕਾਂ ਦਾ ਖੂਨ ਚੂਸ ਚੂਸ ਕੇ ਆਪਣੇ ਬੱਚਿਆਂ ਨੂੰ ਦੁੱਧ ਬਣਾ ਕੇ ਪਿਆਉਣਾ ਚਾਹੁੰਦਾ, ਚੇਤੇ ਰੱਖੀ, ਉਹ ਦੁੱਧ ਬੱਚਿਆਂ ਵਾਸਤੇ ਇੱਕ ਦਿਨ ਜ਼ਹਿਰ ਬਣ ਜਾਏ। ਪਰ ਅੱਜ ਇਹ ਗੱਲਾਂ ਅਸਰ ਕੋਈ ਨਹੀਂ ਕਰਦੀਆਂ ਉਹਨਾਂ ਲੋਕਾਂ 'ਤੇ। ਜੇ ਤੁਸੀਂ ਕਹਿ ਵੀ ਦਿਓ ਤਾਂ ਵੀ ਕਿਸੇ ਨੇ ਉਹਨਾਂ ਦਾ ਕੰਮ ਹੀ, ਕਹਿੰਦੇ ਬਾਬਿਆਂ ਦਾ ਕੰਮ ਹੀ ਕਥਾ ਵਾਲਿਆਂ 'ਤੇ ਬੋਲਣਾ ਹੀ ਬੋਲਣਾ, ਦੋ ਕੁ ਦਿਨ ਬੋਲਣਗੇ ਤਿੰਨ ਬੋਲਣਗੇ ਆਪੇ ਚੁੱਪ ਕਰ ਜਾਣਗੇ, ਆਹ ਬੜਾ ਸੌਖਾ ਤਰੀਕਾ, ਬੋਲ ਲੈਂਦੇ ਬੋਲਦੇ ਨੇ ਆਪੇ ਚੁੱਪ ਕਰਨਗੇ, ਕਥਾ ਵਾਲਾ ਤਾਂ ਚੁੱਪ ਕਰ ਜੂਗਾ ਪਰ ਜਿਹਨੇ ਹੱਥ ਡਾਂਗ ਫੜੀ ਉਹਨੇ ਤਾਂ ਚੁੱਪ ਨਹੀਂ ਕਰਨਾ, ਉਹ ਤਾਂ ਸਭ ਕੁਝ ਦੇਖਦਾ ਪਿਆ ਹੈ। ਸਤਿਗੁਰੂ ਨੇ ਕਿਹਾ ਸੁਮੈ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ ਮੇਰਾ, ਜਮਕਾ ਡੰਡ ਮੂੰਡ ਮੈਂ ਲਾਗੈ ਖਿਨ ਮੈਂ ਕਰੈ ਨਵੇਰਾ, ਇੱਕ ਖਿਨ ਚੋਂ ਡੰਡਾ ਨਵੇੜਾ ਕਰਦਾ ਹੈ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਅਰਜ਼ ਕਰਾਂ ਪਾਪ ਕਰ ਕਰਕੇ ਬੰਦਾ ਕਿੰਨਾ ਕੁਝ ਇਕੱਠਾ ਕਰਦਾ, ਅਤੇ ਗੁਰੂ ਕਲਗੀਧਰ ਜੀ ਦੇ ਬਚਨ ਨੇ ਕਹਿੰਦੇ ਨੇ ਸੁਣੋ ਬੰਦੇ ਤੂੰ ਪਾਪ ਕਰ ਕਰਕੇ ਇਕੱਠਾ ਘਰ ਪਿਆ ਭਰਨਾ, ਅਤੇ ਜਿਨ੍ਹਾਂ ਪੁੱਤਾਂ ਧੀਆਂ ਦੀ ਖਾਤਰ ਤੂੰ ਕਰਨਾ ਇਹਨਾਂ ਨੇ ਜਿਉਂਦੇ ਜੀ ਤੇਰੀ ਬੁੱਕ ਵਿੱਚ ਪਾਣੀ ਨਹੀਂ ਪਾਉਣਾ, ਇਹਨਾਂ ਨੇ ਤੇਰੇ ਮੂੰਹ 'ਚ ਰੋਟੀ ਦਾ ਟੁਕੜਾ ਨਹੀਂ ਪਾਉਣਾ। ਜੇ ਤੂੰ ਪਾਪ ਕਰਨਾ ਇਹ ਆਸ ਕਰੇਗਾ ਜਿਹੜੀ ਪਾਪਾਂ ਦੀ ਕਮਾਈ ਤੂੰ ਔਲਾਦ ਨੂੰ ਖਵਾਈਏ ਇਹਨਾਂ ਦੇ ਅੰਦਰ ਧਰਮ ਪੈਦਾ ਹੋ ਸਕੇਗਾ। ਹਜ਼ੂਰ ਨੇ ਕਿਹਾ ਜਦੋਂ ਤੇਰੀ ਮੌਤ ਹੋਈ ਤੇਰੇ ਮਿੱਤਰ ਤੇਰੇ ਪੁੱਤਰ ਤੇਰੀ ਇਸਤਰੀ ਤੇਰੇ ਰਿਸ਼ਤੇਦਾਰ ਇਕੱਠੇ ਹੋ ਕੇ ਸਭ ਤੋਂ ਪਹਿਲੀ ਗੱਲ ਇਹ ਕਰਨਗੇ ਕਿ ਹੁਣ ਇੱਕ ਕੰਮ ਕਰੋ, ਇਹਦੇ ਕੱਢਣ ਦਾ ਵੇਲਾ ਕਿਹੜਾ ਰੱਖਿਆ, ਕੋਈ ਨਹੀਂ ਕਹੇਗਾ ਇਹਨੂੰ ਰੱਖ ਲਓ। ਅਗਲਾ ਕੰਮ, ਤੇਰਾ ਸਿਵਾ ਠੰਡਾ ਨਹੀਂ ਅਜੇ ਹੋਵੇਗਾ ਅਤੇ ਤੇਰੇ ਟਰੰਕਾਂ ਦੇ ਤਾਲੇ ਤੋੜੇ ਜਾਣਗੇ, ਤੇਰੀਆਂ ਬੈਂਕ ਦੀਆਂ ਕਾਪੀਆਂ ਨੂੰ ਫੋਲਿਆ ਜਾਏਗਾ, ਜਿੱਥੇ ਤੂੰ ਸੌਂਦਾ ਤੇਰੇ ਬਿਸਤਰਿਆਂ ਨੂੰ ਸੱਚੀ ਗੱਲ ਪਾੜ ਕੇ ਸਿਰਹਾਣੇ ਦੇਖਿਆ ਜਾਏਗਾ, ਇੱਥੇ ਤੈਨੂੰ ਕੁਝ ਰੱਖ ਗਿਆ। ਅਤੇ ਯਾਦ ਰੱਖੀ ਜੋ ਕੁਝ ਤੂੰ ਰੱਖਿਆ ਤੇਰਾ ਭੋਗ ਵੀ ਸ਼ਾਂਤੀ ਨਾਲ ਨਹੀਂ ਪੈਣਾ, ਭੋਗ ਵੀ ਲੜਾਈ ਵਿੱਚ ਪਏਗਾ, ਕਿਉਂਕਿ ਤੈਨੂੰ ਕਿੰਨੇ ਚੇਤੇ ਕਰਨਾ ਤੇਰੇ ਪਾਪਾਂ ਦੀ ਕਮਾਈ ਨੂੰ ਵੰਡਣ 'ਤੇ ਰੌਲਾ ਪੈ ਜਾਣਾ। ਕਲਗੀ ਵਾਲੇ ਦਾ ਬਚਨ ਹੈ ਕਿ ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ। ਤਨ ਗੁਰੂ ਗੋਬਿੰਦ ਸਿੰਘ ਜੀ, ਤੇਰੇ ਤਨ ਦੀ ਖਬਰ ਮਿਲੀ ਅਤੇ ਜਿਹਨੂੰ ਤੂੰ ਪਾਪ ਕਰ ਕਰਕੇ ਧਨ ਇਕੱਠਾ ਕੀਤਾ ਉਹ ਔਰਤ ਵੀ ਕਹਿਣ ਲੱਗ ਪਈ ਛੱਡੋ ਮਰ ਗਿਆ। ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਿਰਿਆ ਭੱਜ ਜੈ ਹੈ। ਮਹਾਰਾਜ ਕਹਿੰਦੇ ਨੇ ਪੁੱਤਰ ਕਲੱਤਰ ਸੁਮਿੱਤਰ ਸਖਾ ਚਾਰ ਸ਼ਬਦ ਵਰਤੇ, ਪੁੱਤਰ ਆ ਗਏ, ਇਸਤਰੀ ਆ ਗਈ, ਮਿੱਤਰ ਆ ਗਏ ਅਤੇ ਸਕੇ ਭਰਾ ਆ ਗਏ। ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਦੇਖ ਹੈ। ਕਹਿੰਦੇ ਹੁਣ ਦੇਰੀ ਕਾਹਦੀ ਲਾਈ, ਇਹਨੂੰ ਬਾਹਰ ਕੱਢੋ। ਅੱਗੇ ਮਹਾਰਾਜ ਕਹਿੰਦੇ ਭੌਣ ਭੰਡਾਰ ਤੇਰੇ ਉੱਚੇ ਮਹਲ, ਤੇਰੇ ਧਨ ਦੇ ਖਜ਼ਾਨੇ, ਭੌਣ ਭੰਡਾਰ ਧਰਾ ਤੇਰੀ ਜ਼ਮੀਨ ਤੇਰੇ ਮੁਰੱਬੇ, ਧਰਾ ਗੜ ਜੇ ਤੱਕ ਛਾਂਡਤ ਪ੍ਰਾਣ ਬੇਗਾਨ ਕਹਿ ਹੈ, ਚੇਤ ਰੇ ਚੇਤ ਅਚੇਤ ਮਾਂ ਪਸ਼ ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਧਨ ਕਪਟਨ, ਇੱਥੇ ਇੱਕ ਉਦਾਹਰਨ ਹੋਰ ਭਾਈ ਸਾਹਿਬ ਜੀ ਦੀ ਰਚਨਾ ਵਿੱਚੋਂ ਦੇਖ ਕੇ ਮੈਂ ਇਸ ਪ੍ਰਕਰਨ ਨੂੰ ਸੰਕੋਚਨ ਦਾ ਯਤਨ ਕਰਾਂਗਾ। ਦੇਖੋ ਉਹਨਾਂ ਨੇ ਇੱਕ ਬਚਨ ਕੀਤਾ, ਬੰਦਾ ਇਕੱਠੇ ਕਰਦਾ ਪਰ ਭੋਗਣੇ ਨਸੀਬ ਨਹੀਂ ਹੁੰਦੇ। ਸੱਚੀ ਹੈ, ਆਪ ਸਾਰੀ ਜ਼ਿੰਦਗੀ ਬਾਹਰ ਇਕੱਠੇ ਕਰਦਾ ਰਿਹਾ ਅਤੇ ਜਦੋਂ ਭੋਗਣ ਦਾ ਵੇਲਾ ਆਇਆ ਕੋਈ ਹੋਰ ਆ ਗਏ। ਉਹਨਾਂ ਨੇ ਇੱਕ ਅੰਮ੍ਰਿਤ ਬਚਨ ਕੀਤਾ ਹੈ, ਕਹਿੰਦੇ ਨੇ ਸ਼ਹਿਦ ਦੀ ਮੱਖੀ ਇੱਕ ਫੁੱਲ 'ਤੇ ਨਹੀਂ ਟਿਕਦੀ, ਉਹ ਵਾਰ ਵਾਰ ਇੱਕ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ ਅਤੇ ਤੀਜੇ ਤੋਂ ਚੌਥੇ 'ਤੇ ਉਹ ਇੱਕ ਇੱਕ ਫੁੱਲ ਦਾ ਮਕਰੰਦ ਰਸ ਚੂਸਦੀ ਅਤੇ ਜਦੋਂ ਉਹ ਰਸ ਚੂਸ ਕੇ ਇਕੱਠਾ ਕਰਦੀ ਹੈ ਅਤੇ ਕਹਿੰਦੀ ਅੱਜ ਨਹੀਂ ਖਾਣਾ, ਜਦੋਂ ਸਾਰਾ ਛੱਤਾ ਭਰੇਗਾ ਫਿਰ ਖਾਵਾਂਗੇ। ਇਕੱਠੀ ਕਰਦੀ ਮਰ ਗਈ ਮੱਖੀ ਅਤੇ ਸ਼ਹਿਦ ਲਾਉਣ ਵਾਲਾ ਆਇਆ, ਉਹਨੇ ਥੱਲੇ ਪਰਾਲੀ ਨੂੰ ਬਾਲੀ ਅੱਗ, ਪਹਿਲਾਂ ਇਸਤਰੀ ਕਰ ਲਾਉਂਦੇ ਹੁੰਦੇ ਸਾਂ ਮੱਖੀ, ਪਰਾਲੀ ਨੂੰ ਲਾਈ ਅੱਗ, ਧੂੰ ਕਾਲਾ ਨਿਕਲਿਆ, ਮੱਖੀ ਦੇ ਮੂੰਹ ਵਿੱਚ ਧੂੰ ਅਤੇ ਸਵਾਹ ਪਈ ਅਤੇ ਸ਼ਹਿਦ ਲਾ ਕੇ ਘਰ ਖਾਣ ਵਾਸਤੇ ਕੋਈ ਹੋਰ ਲੈ ਗਿਆ। ਬੰਦਾ ਸਾਰੀ ਜ਼ਿੰਦਗੀ ਘੁੰਮਦਾ ਰਹਿੰਦਾ ਇੱਥੋਂ ਇੱਥੋਂ ਇਕੱਠਾ ਕਰਾਂ, ਇਹ ਵਿਚਾਰਾ ਇਕੱਠਾ ਕਰਦਾ ਰਿਹਾ ਅਤੇ ਜਦੋਂ ਪੱਕ ਕੇ ਖਾਣ ਦਾ ਵੇਲਾ ਆਇਆ ਉਦੋਂ ਪੁੱਤ ਪੋਤੇ ਆ ਗਏ। ਸੱਚ ਇਹ ਜਿਹੜਾ ਇਕੱਠਾ ਕਰਦਾ ਰਿਹਾ ਉਹ ਵਿਚਾਰਾ ਦਵਾਈ ਵਾਸਤੇ ਰੁਪਈਏ ਵੀ ਪੋਤਿਆਂ ਤੋਂ ਮੰਗਦਾ ਪਿਆ, ਕਬਜ਼ਾ ਕਿਸੇ ਹੋਰ ਨੇ ਕਰ ਲਿਆ। ਆਹ ਬੱਚਾ ਛੱਡੀਏ ਗਾਂ ਥੱਲੇ, ਉਦਾਹਰਨਾਂ ਪੇਂਡੂ ਹੀ ਨੇ, ਅਤੇ ਬੱਚੇ ਦਾ ਸੁਭਾਅ ਉਹ ਇੱਕ ਥਣ ਨੂੰ ਮੁੱਖ 'ਚ ਪਾ ਕੇ ਨਹੀਂ ਦੁੱਧ ਚੁੰਘਦਾ, ਉਹ ਵਾਰ ਵਾਰ ਥਣ ਬਦਲਦਾ ਹੈ। ਕਹਿਣ ਲੱਗੇ ਤੂੰ ਸਬਰ ਨਾਲ ਜਿਹੜਾ ਥਣ ਮਿਲਿਆ ਇਹਨੂੰ ਚੂਸ, ਆਪਣੇ ਪੇਟ ਦੀ ਪੂਰਤੀ ਕਰ। ਉਹ ਕਹਿੰਦਾ ਨਹੀਂ, ਜੇ ਬਹੁਤ ਸਾਰਾ ਇਕੱਠਾ ਹੋ ਜਾਏਗਾ ਫਿਰ ਪੀਆਂਗਾ। ਕਹਿਣ ਲੱਗੇ ਚੇਤੇ ਰੱਖੀ ਜਿਹਨੇ ਤੇਰੇ ਗਲ 'ਚ ਰਸਾ ਪਾਇਆ ਉਹ ਵਹਿੰਦਾ ਪਿਆ, ਇਕੱਠੋ ਕਦੋਂ ਹੋਣਾ, ਤੂੰ ਇਕੱਠਾ ਕਰੀ ਜਾ। ਉਹਨੇ ਇਕੱਠਾ ਕੀਤਾ, ਮਗਲੋ ਗਵਾਲੇ ਨੇ ਕੀ ਕੀਤਾ, ਰੱਸੀ ਨੂੰ ਮਾਰਿਆ ਝਟਕਾ, ਜਦੋਂ ਇਕੱਠਾ ਹੋਇਆ ਵੱਛਾ ਪਿੱਛੇ ਬੰਨ ਦਿੱਤਾ, ਚੋ ਕੇ ਕੋਈ ਹੋਰ ਲੈ ਗਿਆ। ਅਤੇ ਮੈਨੂੰ ਇੰਝ ਲੱਗਦਾ ਸਾਡੀ ਹਾਲਤ ਬੱਚੇ ਵਾਲੀ, ਅਸੀਂ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਖਾਤਰ ਇਕੱਠਾ ਕਰਨੇ ਹਾਂ ਅੱਜ ਕੱਲ੍ਹ ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਮਾਪੇ ਸੰਘਰਸ਼ ਕੀ ਕਰਦੇ ਨੇ, ਬਸ ਬੱਚੇ ਦੀ ਤਰ੍ਹਾਂ ਇਕੱਠਾ ਕਰ ਦੇਣਾ। ਜਿੱਦਣ ਸਭ ਕੁਝ ਇਕੱਠਾ ਹੋ ਗਿਆ ਉਦਣ ਨੂੰਹ ਆ ਜਾਣੀ ਹੈ ਬਾਹਰੋਂ, ਬਾਹਰੋਂ ਸ਼ਬਦ ਦਾ ਅਪਮਾਨਜਨਕ ਨਹੀਂ, ਉਹਨੇ ਆਉਂਦਿਆਂ ਸਾਰ ਕਹਿਣਾ ਰਹਿਣਾ ਤਾਂ ਹੈ, ਆਖਰ ਜ਼ਮੀਨ 'ਤੇ ਮੇਰੇ ਪਤੀ ਦਾ ਵੀ ਖਾਕੇ ਖੂਣੀ ਅੱਧੀ ਅੱਧੀ ਕਰੋ। ਯਾਦ ਰੱਖਿਓ, ਤੂੰ ਮਨਾ ਬੱਚੇ ਦੀ ਤਰ੍ਹਾਂ ਇਕੱਠਾ ਕਰਦਾ ਰਹੀ, ਇਹ ਦੁੱਧ ਪੀਣ ਵਾਲੇ ਹੋਰ ਜੰਮਣ ਵਾਲੇ ਨੇ। ਤੀਸਰੀ ਬੇਨਤੀ ਮੈਂ ਕਰਦਿਆਂ ਕਿ ਚੂਹਾ ਬੜੀ ਮਿਹਨਤ ਕਰਦਾ ਖੁਦ ਬਣਾਉਣ ਲਈ, ਦਿਨ ਰਾਤ ਉਹ ਆਪਣੀਆਂ ਨੌਂਦਰਾਂ ਮਾਰ ਮਾਰ ਕੇ ਡੂੰਘੀਆਂ ਬੜੀ ਲੰਮੀ ਸਾਰੀ ਉਹਨੇ ਖੁੱਡ ਬਣਾ ਦਿੱਤੀ, ਬਿੱਲ ਬਣਾ ਦਿੱਤੀ। ਜਦੋਂ ਖੁੱਡ ਬਣ ਗਈ ਕਹਿੰਦਾ ਹੁਣ ਆਰਾਮ ਨਾਲ ਰਾਂਗੇ, ਕੋਈ ਡਰ ਨਹੀਂ। ਇੰਨੀ ਦੇਰ ਨੂੰ ਸੱਪ ਆਇਆ, ਉਹ ਚੂਹੇ ਨੂੰ ਮਾਰ ਕੇ ਖਾ ਗਿਆ ਅਤੇ ਖੁੱਡ ਵਿੱਚ ਆਪ ਰਹਿਣ ਲੱਗ ਪਿਆ। ਚੇਤੇ ਰੱਖਿਓ, ਆਹ ਕੁਝ ਦੇ ਧਨ ਕਪਟੰਗ, ਸ਼ਾਇਦ ਕੋਈ ਇਕੱਠਾ ਕਰਦਾ ਖਾਣ ਕੋਈ ਲੱਗ ਪਿਆ, ਦੁੱਧ ਕੋਈ ਇਕੱਠਾ ਕਰਦਾ ਪਿਆ ਪੀਣ ਕੋਈ ਲੱਗ ਪਿਆ, ਮਕਾਨ ਕੋਈ ਬਣਾਉਂਦਾ ਪਿਆ ਰਹਿਣ ਕੋਈ ਆ ਗਿਆ। ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ ਨੇ ਆਪਣੀ ਰਚਨਾ 'ਚ ਕਿਹਾ, ਕਹਿਣ ਲੱਗੇ, ਜਿਉਂ ਮਦ ਮਾਖੀ ਸੀਚ ਸੀਚ ਕੈ ਇਕੱਤਰ ਕਰੈ ਖਰੈ, ਮਧੂ ਆਏ ਤਾਂ ਕੈ ਮੁੱਖ ਛਾਰ ਡਾਰ ਕੈ, ਜੈਸੇ ਬਸ਼ ਖੇਤ ਗਉ ਸੰਚ ਤੈ ਖੀਰ ਤੈ ਲੇ ਤੈ ਆਖੀਰ, ਦੋਏ ਬਚਰੈ ਬਿਡਾਰ ਕੈ, ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਪੈਸ ਸਰਪ ਧਾਏ ਖਾਏ ਤਾਹੇ ਮਾਰ ਕੈ, ਅੱਗੇ ਕਹਿੰਦੇ ਤੈਸੇ ਕੋਟ ਪਾਪ ਕਰ, ਇਸੇ ਤਰ੍ਹਾਂ ਕਰੋੜਾਂ ਪਾਪ ਕਰ ਕਰਕੇ ਮਾਇਆ ਜੋੜ ਮੂੜ, ਅੰਤ ਕਾਲ ਛਾੜ ਚੱਲੇ ਦੋ ਕਰ ਚਾਰ ਕੈ। ਇਹਨੂੰ ਕਬੀਰ ਸਾਹਿਬ ਨੇ ਕਿਹਾ, ਜਿਉਂ ਮਦ ਮਾਖੀ ਤਿਉਂ ਸਥੋਰ ਰਸ, ਜੋਰ ਜੋਰ ਤਨਕੀਆ ਮਰਤੀ ਬਾਰ, ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ। ਅੱਜ ਸਤਿਗੁਰੂ ਨੇ ਚੌਥੀ ਗੱਲ ਕੀ, ਕੁੱਲ ਦਾ ਅਹੰਕਾਰ। ਜੇ ਤੂੰ ਕਹਿਵੇਂ ਮੇਰੀ ਬੜੀ ਉੱਚੀ ਜ਼ਾਤ ਹੈ, ਹਜ਼ੂਰ ਕਹਿੰਦੇ ਇਸ ਜਾਤ ਨੇ ਨਾਲ ਵੀ ਨਹੀਂ ਜਾਣਾ। ਮੈਨੂੰ ਪਰਸੋਂ ਇੱਕ ਸਿੰਘ ਮਿਲਿਆ, ਉਹ ਚਲਾ ਗਿਆ ਅੱਜ ਕਥਾ ਸੁਣਨ ਤੋਂ ਬਾਅਦ। ਕੱਲ੍ਹ ਮੈਂ ਸੱਚਾਈ ਕਹਿਣ ਲੱਗਾ, ਉਸ ਦੇ ਪਿੰਡ ਦਾ ਨਾਂ ਨਹੀਂ ਲਾਂਗਾ, ਸਾਡੀ ਹਾਲਤ ਕਿੰਨੀ ਤ੍ਰਾਸਦੀ, ਕਿੰਨੀ ਮਾੜੀ ਸਾਡੀ। ਦੇਖੋ, ਉਹ ਰੋ ਪਿਆ ਕਥਾ ਸੁਣਨ ਤੋਂ ਬਾਅਦ। ਦੋ ਕੁ ਦਿਨ ਉਹ ਨਾਲ ਪਿੱਛੇ ਪਿੱਛੇ ਰਿਹਾ, ਜਦੋਂ ਉਹਨੇ ਮਿਲਣਾ ਅੱਖਾਂ ਭਰੀਆਂ ਹੋਣੀਆਂ, ਉਹ ਦੋਨੋਂ ਜੀ ਮਿਲੇ, ਹੋ ਸਕਦਾ ਘਰ ਬੈਠੇ ਸੁਣਦੇ ਹੋਣ। ਕਹਿੰਦੇ ਭਾਈ ਸਾਹਿਬ, ਇੱਕ ਦਿਨ ਕਥਾ 'ਚ ਜ਼ਰੂਰ ਜ਼ਿਕਰ ਕਰਿਓ, ਮੈਂ ਅੰਮ੍ਰਿਤ ਛਕਿਆ ਬਾਣੀ ਪੜ੍ਹਨਾ ਵਾਂ, ਅਤੇ ਮੈਨੂੰ ਪਿੰਡ ਦੇ ਲੋਕ ਝੂਰ ਅਤੇ ਮਹਿਰਾ ਕਹਿ ਕਹਿ ਕੇ ਤਾਨੇ ਮਾਰਦੇ ਪਏ। ਮੇਰਾ ਅੰਦਰ ਉਹ ਸੱਚੀ ਗੱਲ ਉਸ ਤੋਂ ਬਿਲਕੁਲ ਉੱਠਿਆ, ਸਾਡੀ ਹਾਲਤ ਕੀ ਹੈ। ਸਾਨੂੰ ਹੰਕਾਰ ਖਾ ਗਿਆ ਆਪਣੀ ਜਾਤ ਦਾ, ਸਾਨੂੰ ਹੰਕਾਰ ਖਾ ਗਿਆ ਆਪਣੀ ਕੁੱਲ ਦਾ, ਅਤੇ ਇੰਨਾ ਹੰਕਾਰ ਸਾਡੇ ਮੋਟਰਸਾਈਕਲਾਂ 'ਤੇ ਹੰਕਾਰ, ਸਾਡੀਆਂ ਕਾਰਾਂ ਪਿੱਛੇ ਹੰਕਾਰ, ਅਸੀਂ ਫਲਾਣੇ ਦੇ ਪੁੱਤ, ਅਸੀਂ ਫਲਾਣੇ ਦੇ ਪੁੱਤ। ਚੇਤੇ ਰੱਖਿਓ, ਜਿਹੜੇ ਮਾਣ ਪੈ ਕਰਨੇ ਆ ਆਪਾਂ, ਰੱਬ ਦੇ ਘਰ ਵਿੱਚ ਇਹ ਹੰਕਾਰ ਨਹੀਂ ਚੱਲਣਾ। ਗੁਰਦੇਵ ਨੇ ਅੱਜ ਬਚਨ ਕਹੇ, ਇਹ ਸਾਡੀ ਤ੍ਰਾਸਦੀ, ਫਿਰ ਅਸੀਂ ਰੌਲਾ ਪਾਉਂਦੇ ਹਾਂ, ਉਹ ਫਲਾਣੇ ਡੇਰੇ ਵਾਲੇ ਕੋਲ ਤੁਰ ਗਏ, ਫਲਾਣੇ ਵਾਲੇ ਕੋਲ ਤੁਰ ਗਏ। ਮੈਂ ਕਹਿੰਦਾ, ਜਦੋਂ ਆਪਾਂ ਡਾਂਗਾਂ ਲੈ ਕੇ ਧੱਕੇ ਮਾਰ ਕੇ ਉਹਨਾਂ ਨੂੰ ਨਿੰਦਣੇ ਪਏ, ਉਹ ਵਿਚਾਰੇ ਜਾਣਗੇ ਕਿੱਥੇ। ਗੁਰੂ ਨੇ ਜੇ ਝੂਰ ਸ਼ਬਦ ਕੋਈ ਵਰਤਦਾ ਉਹ ਵੀ ਸੁਣ ਲੈ ਧਿਆਨ ਨਾਲ। ਚੇਤੇ ਰੱਖਿਓ, ਜਦੋਂ ਪੰਜਾਂ ਦੀ ਚੋਣ ਕੀਤੀ, ਉਹਨਾਂ ਵਿੱਚੋਂ ਇੱਕ ਉਹੀ ਸੀ ਜਿਹਨੂੰ ਲੋਕ ਝੂਰ ਕਹਿੰਦੇ ਨੇ, ਉਹਨੇ ਕਲਗੀ ਵਾਲੇ ਨੂੰ ਆਪਣੇ ਹੱਥਾਂ ਦੇ ਨਾਲ ਅੰਮ੍ਰਿਤ ਪਾਨ ਕਰਾਇਆ ਸੀ, ਅੰਮ੍ਰਿਤ ਛਕਾਇਆ ਸੀ। ਅੱਜ ਗੁਰਦੇਵ ਨੇ ਕਿਹਾ, ਦੇਖੋ, ਤਨ ਰੂਪ ਜਵਾਨੀ ਕੁੱਲ ਦਾ ਮਾਨ ਜਿਹੜੇ ਲੋਕ ਕਰਨਗੇ, ਇਸ ਤਰ੍ਹਾਂ ਰੱਬ ਤੋਂ ਖਾਲੀ ਚਲੇ ਜਾਣਗੇ, ਜਿਵੇਂ ਮੀਂਹ ਪੈਣ ਤੋਂ ਬਾਅਦ ਟਿੱਬੇ ਖਾਲੀ ਰਹਿ ਜਾਂਦੇ। ਬਚਨ ਕਹਿ, ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਗਣ ਆਗਾਂ, ਇਹ ਸਾਰੇ ਸ਼ਲੋਕ ਦਾ ਤੱਤ। ਜਿਨ੍ਹਾਂ ਨੂੰ ਜਵਾਨੀ ਦਾ, ਧਨ ਦਾ, ਰਾਜ ਦਾ, ਜੋਬਨ ਦਾ ਹੰਕਾਰ ਹੈ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮੀਆਂ, ਜਿਵੇਂ ਮੀਂਹ ਦੇ ਟਿੱਬੇ ਖਾਲੀ ਰਹਿ ਜਾਣ, ਹੰਕਾਰ ਕਰਨ ਵਾਲੇ ਬੰਦੇ ਰੱਬ ਦੇ ਘਰੋਂ ਵੀ ਖਾਲੀ ਰਹਿ ਜਾਂਦੇ, ਮੀਂਹ ਵਰਸਦਿਆਂ ਵੀ ਸੁੱਕੇ ਰਹਿ ਜਾਂਦੇ। ਅੱਜ ਹਜ਼ੂਰ ਨੇ ਪਹਿਲਾ ਬਚਨ ਫਿਰ ਦੁਬਾਰਾ ਇੱਕ ਵਾਰੀ ਪੜ੍ਹ ਦਿਓ, ਕਿਰਪਾ ਕਰੋ।
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਭ ਤਹਿ,
ਰਾਜ ਦਾ ਹੰਕਾਰ ਛਲਾਵਾ ਹੈ, ਰੂਪ ਦਾ ਅਹੰਕਾਰ ਛਲਾਵਾ ਹੈ, ਧਨ ਦਾ ਅਹੰਕਾਰ ਛਲਾਵਾ ਹੈ, ਤੇ ਜਿਸ ਕੁੱਲ ਦਾ ਤੂੰ ਹੰਕਾਰ ਕਰਨਾ ਉਹ ਵੀ ਛਲਾਵਾ ਹੈ।
ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲ ਤੇ।
ਜਿਹੜੀ ਪਾਪ ਕਰ ਕਰਕੇ ਦਿਨ ਰਾਤ ਤੂੰ ਮਾਇਆ ਧਨ ਪਦਾਰਥ ਇਕੱਠੇ ਕਰਨਾ ਪਏ, ਚੇਤੇ ਰੱਖੀ, ਇਹਨਾਂ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਾਲ ਨਹੀਂ ਜਾਣਾ। ਸਿਰਫ ਪ੍ਰਭੂ ਦਾ ਨਾਮ ਕੀ ਨਾਲ ਜਾਏਗਾ।
ਤੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਹਜ਼ੂਰ ਕਹਿੰਦੇ ਤੇਰੀਆਂ ਅੱਖਾਂ ਨੂੰ ਭੁਲੇਖਾ ਪੈ ਗਿਆ ਮੇਰੇ ਨਾਲ ਨਿਭਣ ਵਾਲਾ ਕਹਿ। ਤੇ ਖੰਦੜੋ ਕੀ ਭੁੱਲ ਤੇਰੇ ਦੇਖਣ ਦੀ ਭੁੱਲ ਕਹਿ। ਤੁਮਾ ਦਿਸਮ ਸੋਹਣਾ, ਤੁਮਾ ਆਪਣੇ ਦੇਖਿਆ ਹੋਣਾ ਖਰਬੂਜੇ ਤੋਂ ਥੋੜ੍ਹਾ ਜਿਹਾ ਛੋਟਾ ਪੀਲੇ ਰੰਗ ਦਾ ਦਿਸਦਾ, ਕਹਿੰਦੇ ਸੋਹਣਾ ਬੜਾ ਲੱਗਦਾ ਪਰ ਉਹਨੂੰ ਤੋੜ ਕੇ ਕਿਤੇ ਖਾ ਨਾ ਲਈ, ਉਹਦੇ ਵਿੱਚ ਕੁੜੱਤਨ ਜ਼ਹਿਰ ਵਰਗੀ ਹੈ। ਜਿਹੜੀ ਆ ਚਮਕਦੀ ਚਮਕ ਦਮਕ ਤੈਨੂੰ ਰੂਪ ਦੀ ਧਨ ਦੀ ਦਿਸਦੀ ਪਈ ਹੈ, ਇਹ ਸਿਰਫ ਤੁਮੇ ਦੇ ਫਲ ਦੀ ਤਰ੍ਹਾਂ ਹੈ।
ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
ਸਾਜ਼ੂਰ ਕਹਿੰਦੇ ਨੇ ਇਸ ਤੁਮੇ ਦਾ ਅੱਧੀ ਕੌਡੀ ਮੁੱਲ ਨਹੀਂ ਪੈਣਾ, ਅਤੇ ਜਿਹੜੇ ਪਾਪ ਕਰ ਕਰਕੇ ਤੂੰ ਧਨ ਪਿਆ ਇਕੱਠਾ ਕਰਨਾ, ਇਸ ਮਾਇਆ ਨੇ ਵੀ ਤੇਰੇ ਨਾਲ ਨਹੀਂ ਜਾਣਾ। ਤੁਮਾ ਦੇਖਣ ਨੂੰ ਸੋਹਣਾ ਹੈ ਪਰ ਨਾਲ ਨਿਭਣ ਵਾਲਾ ਨਹੀਂ। ਸਤਿਗੁਰੂ ਨੇ ਤਾਂ ਬਾਣੀ ਵਿੱਚ ਵਾਰ ਵਾਰ ਕਿਹਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਜਾਂ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲਾ ਕਰੋਰ ਚਲਤੀ ਬਾਰ ਨਾ ਕੱਛ ਮਿਲਿਓ, ਲਈ ਲੰਗੋਟੀ ਤੋਰ, ਜਿਹੜੀ ਥੈਲੀ ਬੰਨੀ ਸੀ ਉਹ ਵੀ ਤੋੜ ਲਈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਦਿਸਦਾ ਹੈ ਸੋਹਣਾ ਪਰ ਇਸ ਨਾਲ ਨਹੀਂ ਜਾਣਾ। ਅੱਗੇ ਪੌੜੀ ਵਿੱਚ ਇਹਦਾ ਵਿਸਤਾਰ ਹੈ।
ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਆ।
ਜਿਹਨੇ ਮਰ ਲੱਗਿਆ ਨਾਲ ਨਹੀਂ ਜਾਣਾ ਕਿੰਨਾ ਕੁ ਇਕੱਠਾ ਕਰੇਗਾ, ਜਿਹਨੇ ਨਾਲ ਨਿਭਣਾ ਨਹੀਂ ਇਹਨੂੰ ਇੰਨਾ ਨਾ ਜ਼ਿਆਦਾ ਸੰਚ।
ਤਿਸ ਕਾ ਕਹੋ ਕਿਆ ਜਤਨਾ ਜਿਸ ਤੇ ਵੰਝੀਆ।
ਵੰਝੀਏ ਦਾ ਅਰਥ ਵਿਛੜ ਜਾਣਾ, ਚਲੇ ਜਾਣਾ। ਕਹਿੰਦੇ ਨੇ ਉਹਦੇ ਲਈ ਕੀ ਯਤਨ ਕਰਨਾ ਜਿਹਦੇ ਤੋਂ ਕੱਲ ਆਪਾਂ ਵਿਛੜ ਜਾਣੇ, ਜਿਹਨੇ ਸਾਡੇ ਨਾਲ ਨਹੀਂ ਜਾਣਾ।
ਹਰ ਬਿਸਰਾ ਕਿਉਂ ਤ੍ਰਿਪਤਾਵਾ ਨਾ ਮਨ ਰੰਜੀਆ।
ਹਜ਼ੂਰ ਕਹਿੰਦੇ ਨੇ ਕਿ ਜਿਹਦੇ ਨਾਲ ਸਾਡਾ ਮਨ ਤ੍ਰਿਪਤ ਨਾ ਹੋਵੇ, ਕੀ ਲੋੜ ਹੈ ਉਸ ਚੀਜ਼ ਨਾਲ ਆਪਣੇ ਮਨ ਨੂੰ ਲਗਾਉਣ ਦੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਝੀਆ।
ਜਿਹੜੇ ਬੰਦੇ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਪਾਸੇ ਤੁਰ ਪਏ, ਮਹਾਰਾਜ ਕਹਿੰਦੇ ਨੇ ਨਰਕ ਸਮੰਝੀਆ, ਉਹ ਬੰਦੇ ਨਰਕਾਂ ਵਿੱਚ ਸਮਾਣ ਵਾਲੇ ਪਾਸੇ ਤੁਰ ਪਏ, ਜੇ ਉਹਨਾਂ ਨੂੰ ਪ੍ਰਭੂ ਦੀ ਯਾਦ ਵਿਸਰੀ ਹੈ।
ਉਹ ਕਿਰਪਾਲ ਦਇਆਲ ਨਾਨਕ ਭਉ ਭੰਜੀਆ।
ਅਰਜੁਨ ਦੇਵ ਕਹਿੰਦੇ ਨੇ ਖੇ ਪ੍ਰਭੂ ਕਿਰਪਾਲੂ ਦਿਆਲੂ ਵਾਹਿਗੁਰੂ ਜੀ, ਇੱਕ ਕਿਰਪਾ ਕਰੋ, ਆਪਣੀ ਬਖਸ਼ਿਸ਼ ਕਰੋ ਕਿ ਸਾਡੇ ਜਨਮ ਮਰਨ ਦਾ ਭੈ ਸਦੀਵ ਕਾਲ ਲਈ ਮੁੱਕ ਜਾਏ, ਇਹ ਖਤਮ ਹੋ ਜਾਏ। ਇਸ ਪਵਿੱਤਰ ਦੋ ਸ਼ਲੋਕ ਇੱਕ ਪੌੜੀ ਦੇ ਜੇ ਆਪਾਂ ਆਪਣੇ ਹੋਰ ਅਰਥ ਸੌਖੇ ਸਮਝਣੇ ਹੋਣ ਤਾਂ ਬਸ ਹਜ਼ੂਰ ਦੀ ਅਸ਼ਟਪਦੀ ਦਾ ਇਹ ਪਦਾ ਚੇਤੇ ਰੱਖਿਓ, ਜਿਸ ਕਹਿ ਅੰਤਰ ਰਾਜ ਅਭਿਮਾਨ ਰਾਜ ਕਪਟੰ, ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬੋ ਜੋਨ ਭਰਮਾਵੈ, ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਅੱਜ ਦੇਖੋ ਸਲਾਹ ਹੁਕਮਨਾਮਾ ਵੀ ਆਇਆ ਅਤੇ ਕੱਤੇ ਦਾ ਜਿਹੜਾ ਮਕੀਨਾ ਹੈ ਇਹਦੇ ਵਿੱਚ ਵੀ ਗੁਰਦੇਵ ਸਾਨੂੰ ਇਹੀ ਸਮਝਾਉਂਦੇ ਪੈਣ, ਦੋਨਾਂ ਦਾ ਇਹ ਮਿਲਾਪ ਕਰਾਤਾ ਮਹਾਰਾਜ ਜੀ ਨੇ ਅੱਜ ਬਿਲਕੁਲ ਮੋਹਰ ਲਾਤੀ। ਆਓ ਜਿਹੜਾ ਅੱਜ ਮਕੀਨਾ ਚੜਿਆ, ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਿਹੜੇ ਸੰਗਰਾਂਦ ਵਾਲੇ ਦਿਨ ਮੱਥਾ ਟੇਕਣ ਜਾਂਦੇ ਨਾ ਗੁਰਦੁਆਰੇ, ਇੱਕੋ ਕਿਰਪਾ ਕਰਿਓ, ਰੋਜ਼ ਮੱਥਾ ਟੇਕਿਆ ਕਰੋ, ਗੁਰੂ ਸਾਹਿਬ ਦੇ ਚਰਨਾਂ ਰੋਜ਼ ਜਾਓ। ਉਂਝ ਵੈਸੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਰਾਂਦ ਸ਼ਬਦ ਹੈ ਨਹੀਂ, ਸਾਰੀ ਬਾਣੀ 'ਚ ਸੰਗਰਾਂਦ ਸ਼ਬਦ ਕਿਤੇ ਨਹੀਂ ਆਇਆ। ਚਲੋ ਸ਼ਬਦ ਤਾਂ ਹੈ ਸੰਕ੍ਰਾਂਤੀ, ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ, ਸਮੇਂ ਦੀ ਵੰਡ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਵਿੱਚ 2 12 ਮਾਹ ਨੇ ਤੁਖਾਰੀ ਅਤੇ ਮਾਝ, ਪਰ ਹਜ਼ੂਰ ਨੇ 12 ਮਾਹ ਵਿੱਚ ਇੱਕ ਪ੍ਰਕਰਨ ਰੱਖਿਆ, ਇਸ ਕਰਕੇ ਥੋੜ੍ਹਾ ਜਿਹਾ ਪਹਿਲਾਂ ਮੈਂ ਸਮਾਪਤੀ ਕੀਤੀ ਪੌੜੀ ਦੀ। ਜਿਹੜਾ 12 ਮਾਹ ਮਾਝ ਹੈ ਜਿਹੜਾ ਆਪਾਂ ਪੜ੍ਹਨੇ, ਇਸ 12 ਮਾਹ ਦੇ 14 ਪਦੇ ਨੇ, ਇੱਕ ਪਦਾ ਚੇਤ ਤੋਂ ਪਹਿਲਾਂ ਅਤੇ ਇੱਕ ਪਦਾ ਫਲਗੁਣ ਤੋਂ ਬਾਅਦ। 12 ਮਾਹ ਦਾ ਪ੍ਰਕਰਨ ਹੈ ਅੰਦਰ ਦਾ ਆਨੰਦ, ਇਸ ਮਾਝ ਰਾਗ ਦੇ 12 ਮਾਹ ਦਾ, ਪਰ 12 ਮਾਹ ਦੇ ਪਹਿਲੇ ਪਦੇ ਦੀ ਪਹਿਲੀ ਤੁਕ ਅਰਦਾਸ ਰੂਪ ਹੈ, ਸਿਰਫ ਟਿਊਕ ਮਾਤਰ ਅਰਜ਼ ਕਰਨੀ ਹੈ। ਪਹਿਲੀ ਤੁਕ ਇਹ ਵੇ ਅਰਦਾਸ ਕਿ ਪਰਮਾਤਮਾ ਅਸੀਂ ਆਪਣੀ ਕਰਮ ਕਰਤੂਤ ਕਰਕੇ ਵਿਛੜ ਗਏ ਹਾਂ, ਕਰਮਾਂ ਕਰਕੇ ਮਿਲਣਾ ਨਹੀਂ, ਤੂੰ ਕਿਰਪਾ ਕਰੇ 12 ਮਹੀਨਿਆਂ ਵਿੱਚ ਤੇਰੀ ਕਿਤੇ ਰਹਿਮਤ ਮਿਲ ਜਾਏ। ਕਿਰਤ ਕਰਮ ਕੇ ਵਿਛੜੇ, ਕਰਮਾਂ ਕਰਕੇ ਵਿਛੜਿਆ, ਕਰ ਕਿਰਪਾ ਮੇਲੋ ਰਾਮ, ਹੇ ਪ੍ਰਭੂ ਤੂੰ ਕਿਰਪਾ ਕਰਕੇ ਮਿਲਾ ਲੈ ਸਾਨੂੰ, ਕਿਉਂਕਿ ਕਰਮ ਵਿਛੋੜ ਗਏ ਨੇ, ਤੇਰੀ ਕਿਰਪਾ ਕਰਮਾਂ ਨੂੰ ਵੀ ਸਾੜ ਕੇ ਮਿਲਾ ਦੇਵੇਗੀ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ਼ ਭਰਮੇ ਥੱਕ ਆਏ ਪ੍ਰਭ ਕੀ ਸ਼ਾਨ। ਦੇਖੋ ਅੱਗੇ ਆਉਂਦਾ ਚੇਤ, ਸਿਰਫ ਮੈਂ ਟਿਊਕ ਮਾਤਰ, ਮੇਰੀ ਬੇਨਤੀ ਧਿਆਨ ਨਾਲ ਸੁਣਿਓ ਕਿ ਚੇਤ ਵਿੱਚ ਇੱਕ ਸਵਾਲ ਕਹਿ ਭਵਿੱਖਤ, ਕਿ ਆਉਣ ਵਾਲੇ ਭਵਿੱਖ ਜੇ ਇਹ ਕੰਮ ਕਰੇਗਾ ਤਾਂ ਫਲ ਮਿਲਣਗੇ। ਚੇਤ ਵਿੱਚ ਕਹਿ ਕਿ ਚੇਤੇ ਕਰ, ਅਸੀਂ ਚੇਤਰ ਕਹਿੰਦੇ ਪਰ ਹੈ ਤਾਂ ਚੇਤ ਹੀ ਨਾ, ਸੱਚ ਇਹ ਵੇ ਚੇਤ ਹੀ ਬੰਦੇ ਦੀ ਜ਼ਿੰਦਗੀ ਏ। ਜਿਹਨੂੰ ਚੇਤੇ ਰੱਬ ਆਉਣਾ ਸ਼ੁਰੂ ਹੋ ਜਾਏ ਉਹਨੂੰ ਉਹਦੀ ਚਿੰਤਾ ਖਤਮ ਹੋ ਜਾਂਦੀ। ਹਜ਼ੂਰ ਕਹਿੰਦੇ ਨੇ ਚੇਤ ਵਿੱਚ ਸ਼ੁਰੂਆਤ ਬੀਜ ਬੀਜ ਅਤੇ ਅਖੀਰਲਾ 12ਵਾਂ ਮਹੀਨਾ ਫਲਗੁਣ। ਜਿਹੜਾ ਚੇਤ ਦਾ ਬੀਜ ਬੀਜੇਗਾ ਉਹਦੇ 'ਤੇ ਫਲਗੁਣ ਜ਼ਰੂਰ ਆਏਗਾ, ਅਤੇ ਜਿਹਨੇ ਪਿਆਰੇ ਉਹ ਚੇਤੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਉਹਨੂੰ ਫਲ ਕਿੱਥੇ ਲੱਗਣਾ। ਫਲਗਣ ਨਹੀਂ ਫਲਗੁਣ ਕਹਿ, ਚੇਤ ਗੋਬਿੰਦ ਆਰਾਧੀਐ, ਚੇਤ ਵਿੱਚ ਆਰਾਧ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਅਤੇ ਜਦੋਂ ਫਲਗੁਣ ਆਏਗਾ, ਚੇਤ ਵਿੱਚ ਬੀਜਿਆ ਹੋਇਆ ਬੀਜ ਰੁੱਖ ਬਣ ਕੇ ਫਲ ਦੇਗਾ, ਫਲਗੁਣ ਆਨੰਦ ਉਪਾਰ ਜਣਾ ਚੇਤ ਗੋਬਿੰਦ ਆਰਾਧੀਐ ਹੋਵੇ। ਫਿਊਚਰ ਹੋਏਗਾ ਜੇ ਹੋਇਆ ਨਹੀਂ, ਪਰ ਫਲਗਣ ਫਲਗੁਣ ਆਨੰਦ ਉਪਾਰ ਜਣਾ ਪ੍ਰੈਜੈਂਟ ਉਹ ਪੈਦਾ ਹੋ ਗਿਆ ਆਨੰਦ। ਅਸਲ 'ਚ ਪ੍ਰਕਰਨ ਕੇ ਦੋ ਤੁਕਾਂ, ਫਲਗੁਣ ਆਨੰਦ ਉਪਾਰ ਜਣਾ ਕਰ ਸੱਜਣ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਅੱਜ ਕੱਤਕ ਦਾ ਮਹੀਨਾ ਚੜ੍ਹਿਆ ਅਤੇ ਇਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਹਨ।
ਸਤਨਾਮ ਵਾਹਿਗੁਰੂ ਸਾਹਿਬ ਜੀ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ।
ਕੱਤਕ ਦੇ ਮਹੀਨੇ ਰਾਹੀਂ ਆਤਮਕ ਉਪਦੇਸ਼ ਦਿੰਦੇ ਹੋਏ ਕਿ ਕਰਮ ਤੂੰ ਆਪ ਕਰਨਾ ਅਤੇ ਦੋਸ਼ ਦੂਜੇ ਲੋਕਾਂ 'ਤੇ ਦੇਣਾ ਹੈ। ਜਿਹੜੇ ਕਰਮਾਂ ਦੇ ਬੀਜ ਬੀਜ ਰਹੇ ਇਹ ਤੈਨੂੰ ਭੁਗਤਣੇ ਪੈਣੇ ਨੇ। ਦੱਦੈ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣੇ ਆ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕਿਸੇ ਹੋਰ ਉੱਤੇ ਦੋਸ਼ ਨਾ ਲਾ, ਬਲੇਮ ਨਾ ਲਾ। ਜੋ ਤੂੰ ਕਰਮ ਦਾ ਬੀਜ ਬੀਜਿਆ ਹੁਣ ਤੈਨੂੰ ਕੱਟਣਾ ਪੈਣਾ ਹੈ।
ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ।
ਜਿੰਨੇ ਰੋਗ ਤੈਨੂੰ ਵਿਆਪੇ ਨੇ ਪਰਮਾਤਮਾ ਨੂੰ ਭੁੱਲ ਗਿਆ ਹੈ, ਅਤੇ ਸਭ ਤੋਂ ਵੱਡਾ ਰੋਗ ਹੀ ਇਵੇਂ ਕਿ ਜਿਹਨੂੰ ਪਰਮਾਤਮਾ ਭੁੱਲ ਜਾਏ। ਫਿਰ ਬੇਨਤੀ ਸੁਣੇ ਇੱਥੇ, ਭਾਵੇਂ ਤੁਕ ਇਵੇਂ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਭੇ ਰੋਗ ਤੋਂ ਬਾਅਦ ਵੱਡਾ ਰੋਗ ਤਾਂ ਇਹ ਹੀ ਲੱਗ ਗਿਆ ਕਿ ਰੱਬ ਭੁੱਲ ਗਿਆ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਪਰਮੇਸ਼ਰ ਨੂੰ ਭੁੱਲਣ ਤੋਂ ਬਾਅਦ ਇਨਸਾਨ ਨੂੰ ਅਨੇਕਾਂ ਤਰ੍ਹਾਂ ਦੇ ਅੰਦਰ ਦੇ ਰੁੱਖ ਬਾਹਰ ਦੇ ਦੁੱਖ ਘੇਰਦੇ ਹਨ।
ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ।
ਜਿਹੜੇ ਪਰਮਾਤਮਾ ਤੋਂ ਬੇਮੁਖ ਹੋ ਗਏ, ਇੱਕ ਦਿਨ ਦਾ ਵਿਛੋੜਾ ਨਹੀਂ, ਲੱਗਣ ਜਨਮ ਵਿਜੋਗ। ਵਿਜੋਰ ਦਾ ਅਰਥ ਵਿਛੋੜਾ, ਉਹ ਕਈ ਜਨਮ ਵਿਛੜੇ ਰਹਿੰਦੇ ਜਿਹੜੇ ਪ੍ਰਭੂ ਤੋਂ ਦੂਰ ਹੋ ਗਏ ਹਨ।
ਖਿੰਨ ਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ।
ਜਦੋਂ ਇਹ ਵਾਪਰੀ ਖੇਡ ਜਿਹੜਾ ਆਪਾਂ ਪੜ੍ਹ ਕੇ ਆਏ ਹਾਂ, ਰਾਜ ਕਪਟੰਗ ਰੂਪ ਕਪਟੰਗ ਇਹੀ ਹੈ। ਖਿਨਮੈ ਕੌੜੇ ਹੋਏ ਗਏ, ਇੱਕ ਖਿਨ ਲੱਗਾ ਸੀ ਜਿਹੜਾ ਮਿੱਠਾ ਜਾਣ ਕੇ ਖਾਂਦਾ ਸੀ ਉਹ ਜ਼ਹਿਰ ਬਣ ਗਿਆ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇੱਕ ਵੈਸੇ ਬਾਬਾ ਨਾਨਕ ਜੀ ਦਾ ਸਲੋਕ ਅਸੀਂ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। ਮਹਾਰਾਜ ਜੀ ਨੇ ਨਾ ਕੋਈ ਗੰਨੇ ਪੀੜਦਾ ਪਿਆ ਸੀ ਬੰਦਾ, ਅਤੇ ਉਹ ਗੰਨਾ ਪੀੜਦਾ ਹੋਇਆ ਰਸ ਹੁਣ ਅਗਾਂਹ ਨਿਕਲਣੀ, ਵੇਲਣੇ ਵਿੱਚੋਂ ਰਸ ਨਿਕਲਦਾ ਕੁਲਾੜੀ 'ਚੋਂ, ਉਹਨੇ ਕੜਾਇਆ ਤਪਾਇਆ ਉਹਦੇ ਵਿੱਚ ਰਸ ਪਾ ਦਿੱਤਾ, ਅਤੇ ਆਪਨੇ ਦੇਖਿਆ ਹੋਣਾ ਜਦੋਂ ਉਹ ਰੋ ਰਸ ਤਪਦਾ ਹੈ ਨਾ, ਉਹਦੇ ਵਿੱਚੋਂ ਨਿੱਕੀਆਂ ਨਿੱਕੀਆਂ ਅੱਖਾਂ ਜਿਵੇਂ ਬੁਲਬਲੇ ਨਿਕਲਦੇ ਨੇ ਅਤੇ ਆਵਾਜ਼ ਆਉਂਦੀ। ਮਹਾਰਾਜ ਸੱਚੇ ਪਾਤਸ਼ਾਹ ਉਹ ਗੰਨੇ ਦੇ ਰਸ ਦੇ ਭਰੇ ਹੋਏ ਕੜਾਏ ਕੋਲ ਚਲੇ ਗਏ, ਉਹ ਬੋਲਦਾ ਪਿਆ ਸੀ ਆਵਾਜ਼ ਆਉਂਦੀ ਸੀ। ਹਜ਼ੂਰ ਸਮਝਾਉਣ ਲਈ ਕਹਿਣ ਲੱਗੇ ਵੀ ਤੈਨੂੰ ਕੀ ਹੋ ਗਿਆ, ਤੂੰ ਤਾਂ ਮਿੱਠੇ 'ਚ ਭਰਿਆ ਸੈਂ। ਕਹਿੰਦਾ ਮੈਨੂੰ ਮਿੱਠੇ ਦਾ ਹੰਕਾਰ ਹੀ ਮਾਰ ਗਿਆ, ਜਿੱਦਣ ਮੈਂ ਜੰਮਿਆ ਸਾਂ। ਦੇਖੋ ਸਮਝਾਉਣ ਲਈ ਕਹਿ, गन्ना कहिंदा जिद्दन जम्मिया सा उदन गंडा लैके जम्मिया अखां निकलियां मेरियां गंडा विचों जिहड़े गन्ना बीजदे उहनूं पता है कि गंढ तों ही गन्ना जम्मदा है ना अखां निकलियां फिर मैनूं हंकार हो गया मेरे कोल मिठा ते आया मालक ने मैनूं पैरां तों वढ़िया मेरे टुकड़े करके पंडा बणाईआं ते मैं सोचिआ मेरा कसूर की कहन लगे तेरा मिठी तेरी पतन कर लगा टुकड़े करके मैं सोचिआ चलो बच जाऊंगा वेलने विच रख के मैनूं पीड़ दित्ता एक पासे मेरा रस निकलिया दूजे पासे मेरे छिलड़ नूं अग विच फूक दित्ता ते हुण मैनूं कड़ाए च तपांदे ने ते मैं कड़ाए विचों आवाज दे के कहिंदा लोको मैं तां चार पंज महीने मिठे दा माण कीता मेरे नाल इह वापरिआ ते जिहड़े सौ सौ साल तक वकार मिठे करके खांदे पैण उहनां दा हाल की होवेगा असल च बचन है वेख जे मिठा कट्टिआ कटकुट बद्धा पाए खुडा अंदर रख के देन सो मल सजाए रस कस टटर पाईआ तपै तै विलाए पीसो फोग संभालिया दिचै अग जलाए नानक मिठा पत्रिया वेखो लोका आए महाराज कहने देख मिठा करके काया खिनमै कौड़े खोए गए सारा जहर बन गया जितड़े माया भोग जो माया दे पदार्थ सन
विच ना कोई कर सकै किस थै रोवै रोज
हुण करेगा कि कर्म तू माड़े कीते ने जिन्हें विचोला बनिया सी उहनूं तां टिचरां करदा रहा गुरु की लोड़ की है नाम की लोड़ की है सिमरन की है सतगुरु कहिंदे हुण कौन खलोवे इत्थे कोई विचोला नहीं बनेगा हुण जिन्ना मर्जी तू रोई जा अपने कीते हुण तू पान लगा है
कीता किशु ना होवाई लिखिया तुर संजोग
तेरा कीता होया हुण कुछ नहीं होना जो परमात्मा ने तुर संजोग लिखे खान
बड़ भागी हाँ। मेरा प्रभ मिले ता उत्तर है सब बेयोग
मेरे सतगुरु ओ सुजान वैद ने इतो तक बंदा तुकां सुन के हो सकता है घर विच भी सोच दे उन्होंने भी ये तो फिर अज काम माड़ा ही ना भी कर्मां दा भोगना पैणा है ये होवेगा मेरा सतगुरु सुजान वैद कहिंदा तेरी बीमारी का मैनूं पता लग गया तेरा दुख कट्टिया जा सकता है जे तेनू इस जन्म विच वाहिगुरु जी मिल जाए जे तेनू परमात्मा मिल जाए हजूर कहिंदे ने कि वडभागी मेरा प्रभ मिले तां उतरें सब वियोग सारे विछोड़े चले जाणगे जिहड़ा कौड़ा लगदा पिआ उह भी दुख चढ़ जाएगा जे वड्डियां भागां नाल प्रभु की प्राप्ति होवे
नानक कौ प्रभ राख लेहे मेरे साहिब बंदी मोच
महाराज कहिंदे ने कत्ते च जे कर्म कीते ने पहलां कोई ते अरदास कर ए बेनती कर मेरे साहिब जी मेरे मालक जी बंदी मोच दा अर्थ है बंद खलासी कराण वाले बंदी छोड़ दाता जी सतगुर बंदी छोड़ है जीवन मुक्त करै उड़ीना ਤੁਸੀਂ ਕਿਰਪਾ ਕਰੋ ਮੇਰੀ ਬੰਦ ਖਲਾਸੀ ਕਰਾ ਦਿਓ
ਕੰਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ
ਕੰਤਕ ਦੇ ਮਕੀਨੇ ਵਿੱਚ ਸਾਧ ਸੰਗਤ ਕਰ ਗੁਰੂ ਦੀ ਸੰਗਤ ਵੀ ਜਾ ਤੇ ਜਿੰਨੇ ਤੇਰੇ ਅੰਦਰ ਦੇ ਚਿੰਤਾ ਝੋਰੇ ਨੇ ਚਲੇ ਜਾਣਗੇ ਤੂੰ ਸੰਗਤ ਵਿੱਚ ਬੈਠ ਬਾਣੀ ਪੜ੍ਹ ਸਿਮਰਨ ਕਰ ਅੱਜ ਦੇ ਇਸ ਕੰਤਕ ਦੇ ਮਕੀਨੇ ਦਾ ਤੇ ਜੋ ਹੁਕਮ ਆਇਆ ਹੈ ਦੋਨਾਂ ਦਾ ਭਾਵ ਇੱਕੋ ਹੀ ਹੈ ਬਸ ਇੱਕੋ ਅਰਦਾਸ ਕਰੀਏ ਮਾਲਕ ਕਿਰਤ ਦੇਈ ਦਸ਼ਾ ਨਵਾਂ ਦੀ ਬਖਸ਼ਿਸ਼ ਕਰੀ ਜੇ ਜਵਾਨੀ ਹੁਸਨ ਦਿੱਤਾ ਹੀ ਅਤੇ ਆਪਣੀ ਬੰਦਗੀ ਦੀ ਦਾਤ ਦੇ ਅੰਦਰ ਨੂੰ ਸ਼ਿੰਗਾਰਨ ਦੀ ਜਾਚ ਆ ਜਾਏ ਜੇ ਮਾਲਕ ਤੂੰ ਘਰ ਚੰਗੇ ਵਿੱਚ ਜਨਮ ਦੇ ਦਿੱਤਾ ਅਤੇ ਕਿਰਪਾ ਕਰ ਸਾਨੂੰ ਅੰਦਰੋਂ ਸਮਝ ਪੈ ਜਾਏ ਕਿਸੇ ਦੀ ਨਰਾਦਰੀ ਨਾ ਕਰੀਏ ਅਤੇ ਕਦੀ ਵੀ ਆਪਣੀ ਜ਼ਿੰਦਗੀ 'ਚ ਜਾਤ ਪੱਖੋਂ ਧਨ ਪੱਖੋਂ ਤਲੀਮ ਪੱਖੋਂ ਕਿਸੇ ਬੰਦੇ ਦਾ ਮਜ਼ਾਕ ਨਾ ਉਡਾਓ ਅਜੇ ਆਪਣਾ ਕੀ ਪਤਾ ਹੈ ਕਿ ਸਾਡੀ ਬੇੜੀ ਕਿਹੜੇ ਪਾਸੇ ਜਾਣੀ ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ ਅਜੇ ਸੁਣਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਕੋਈ ਅੰਤਲੀ ਤੁਕ ਸਰਵਣ ਕਰੋ ਜੀ
ਨਾਨਕ ਕਹੋ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ